ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਸਤਿਗੁਰ ਸਾਚੈ ਦੀਆ ਭੀਜ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚਣਾ ਕੀਤਾ ਹੈ ਆਪ ਜੀ ਨੇ। ਸੋ ਆਓ ਜਿਸ ਪ੍ਰਕਾਰ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ ਸਰਵਣ ਕਰਕੇ ਸਵਾਸ ਸਫਲੇ ਕਰੀਏ ਜੀ।
ਆਸਾ ਮਹੱਲਾ ਪੰਜਵਾ
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਹੈ। ਇਹ ਸ਼ਬਦ ਦੇ ਨਾਲ ਇਤਿਹਾਸਕ ਸਾਂਝ ਵੀ ਹੈ ਕਿ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਤਾਗਦੀ ਤੇ ਸਵਾਇਮਾਨ ਹੋ ਗਏ ਸਨ, ਪ੍ਰਿਥੀ ਚੰਦ ਉਸ ਵੇਲੇ ਤੋਂ ਹੀ ਵਿਰੋਧ ਕਰਦਾ ਸੀ, ਈਰਖਾ ਦਵੈਸ਼ ਦਾ ਭਰਿਆ ਹੋਇਆ ਸੀ। ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ ਵੀ ਬੋਲ ਉੱਠਿਆ ਸੀ, ਬਾਬਾ ਬੁੱਢਾ ਸਾਹਿਬ ਨੂੰ ਵੀ ਬੁਰੇ ਭਲੇ ਬਚਨ ਕਹੇ ਸਨ। ਸਮਾਂ ਲੰਘਦਾ ਗਿਆ, 1651 ਵਿਕਰਮੀ ਸੰਮਤ ਦੀ ਗੱਲ ਹੈ ਕਿ ਗੁਰੂ ਘਰ ਦੇ ਪਦਾਰਥ ਵੇਖ ਕੇ, ਸੋਹਣੇ ਸੋਹਣੇ ਵਸਤਰ ਕੀਮਤੀ ਵਸਤੂਆਂ ਦੇਖ ਕੇ ਪ੍ਰਿਥੀ ਚੰਦ ਦੇ ਘਰ ਵਾਲੀ ਕਰਮੋਂ ਸੜ ਵੜ ਕੇ ਕੋਲੇ ਹੋ ਗਏ। ਜਦੋਂ ਪ੍ਰਿਥੀ ਚੰਦ ਘਰ ਵਿੱਚ ਆਇਆ ਉਹਦੇ ਨਾਲ ਕਲੇਸ਼ ਪਾ ਕੇ ਬਹਿ ਗਈ ਕਿ ਤੂੰ ਨਲਾਇਕ ਹੈ। ਉਹ ਕਹਿੰਦਾ ਵੀ ਗੱਲ ਤਾਂ ਦੱਸ ਕੀ ਹੋਈ ਹੈ। ਕਹਿੰਦੀ ਦੇਖ, ਜਿਹੜੇ ਸ਼ਰੀਕਾਂ ਦੇ ਘਰ ਪਦਾਰਥ ਮੈਂ ਦੇਖ ਰਹੀ ਹਾਂ, ਜੇ ਤੂੰ ਲਾਇਕ ਹੁੰਦਾ ਗੁਰਤਾ ਗੱਦੀ ਦਾ ਮਾਲਕ ਬਣਦਾ ਤੇ ਅੱਗੇ ਆਪਣੀ ਔਲਾਦ ਉਹ ਗੁਰਤਾ ਗੱਦੀ ਦੀ ਮਾਲਕ ਬਣ ਗਈ, ਹੁਣ ਸਭ ਕੁਝ ਤੁਹਾਡੇ ਭਰਾਤਾ ਦੇ ਘਰ ਹੈ। ਉਹ ਕਹਿੰਦਾ ਭਰੀਏ ਲੋਕੇ, ਤੂੰ ਇੰਨੀ ਗੱਲ ਪਿੱਛੇ ਕਲੇਸ਼ ਨਾ ਪਾ, ਤੈਨੂੰ ਪਤਾ ਵੀ ਮੇਰੇ ਭਰਾ ਦੇ ਔਲਾਦ ਨਹੀਂ ਹੈ, ਉਹਨਾਂ ਦੇ ਸੰਤਾਨ ਨਹੀਂ ਹੈ, ਉਹਨਾਂ ਨੇ ਸੰਸਾਰ ਤੋਂ ਔਤਰੇ ਹੀ ਚਲੇ ਜਾਣਾ। ਇਹ ਸ਼ਬਦ ਕਹਿ ਦਿੱਤਾ ਤੇ ਫਿਰ ਮਾਲਕ ਕੌਣ ਹੋਏਗਾ? ਨਾਲੇ ਆਪਣੇ ਪੁੱਤਰ ਮਿਹਰਬਾਨ ਨੂੰ ਪੁੱਤਾਂ ਦੀ ਤਰ੍ਹਾਂ ਉਹ ਪਿਆਰ ਕਰਦੇ। ਗੁਰਤਾ ਗੱਦੀ ਦਾ ਮਾਲਕ ਤੇਰਾ ਪੁੱਤ ਹੋਊਗਾ, ਜੇ ਮੈਂ ਨਹੀਂ ਹੋ ਸਕਿਆ ਤਾਂ ਕੀ ਹੋਇਆ? ਇਹ ਗੱਲ ਪ੍ਰਿਥੀ ਚੰਦ ਨੇ ਕਹੀ। ਉਹਨਾਂ ਦੀ ਇੱਕ ਦਾਸੀ ਸੀ, ਉਹ ਵੀ ਉਹੀ ਜਿਹੀ ਸੀ, ਉਹ ਕਰਮੋਂ ਦੀ ਦਾਸੀ ਨੇ ਜਿਹੜੀ ਪ੍ਰਿਥੀ ਦੇ ਘਰ ਵਾਲੀ ਸੀ। ਮਾਤਾ ਗੰਗਾ ਦੀ ਜਿਹੜੀ ਦਾਸੀ ਸੀ ਉਹ ਬਹੁਤ ਨੇਕ ਸੁਭਾਅ ਦੀ ਸੀ। ਹੁਣ ਬੀਬੀਆਂ ਦੇ ਗੱਲ ਕਾਹਨੂੰ ਛੇਤੀ ਹਜ਼ਮ ਹੁੰਦੀ ਹੈ। ਉਹਨੇ ਆ ਕੇ ਮਾਤਾ ਗੰਗਾ ਦੀ ਦਾਸੀ ਨੂੰ ਕਹਿ ਦਿੱਤਾ ਕਿ ਅੱਜ ਮੇਰੇ ਮਾਲਕ ਨੇ ਤੁਹਾਡੇ ਮਾਲਕ ਨੂੰ ਸਰਾਫ ਦੇ ਦਿੱਤਾ। ਉਹਨੇ ਕਿਹਾ ਮੇਰਾ ਬਚਨ ਰਿਹਾ ਵੀ ਇਹਨਾਂ ਦੀ ਔਲਾਦ ਨਹੀਂ ਹੋਊਗੀ, ਮੈਂ ਸਰਾਫ ਦੇਣਾ। ਉਹ ਦਾਸੀ ਸਹਿਣ ਨਾ ਕਰ ਸਕੀ, ਲੜ ਪਈਆਂ ਦੋਨੇ ਕੁੜੀਆਂ ਆਪਸ ਵਿੱਚ। ਉਹ ਲੜਦੀ ਲੜਦੀ ਮਾਤਾ ਗੰਗਾ ਦੀ ਦਾਸੀ ਕਹਿਣ ਲੱਗੀ, ਮੇਰਾ ਮਾਲਕ ਜੇ ਜਵਾਨ, ਮੇਰੀ ਮਾਲਕਣ ਜਵਾਨ ਹੈ, ਕਿਉਂ ਨਹੀਂ ਇਹਨਾਂ ਦੇ ਘਰ ਔਲਾਦ ਹੋਊਗੀ? ਤੁਸੀਂ ਉਜੜੇ ਫਿਰੋਂਗੇ, ਐਂ ਕਹਿ ਦਿੱਤਾ। ਈਰਖਾ ਦੇ ਭਰੇ ਹੋਏ ਹਾਂ, ਚਲੋ ਵਾਪਸ ਆਈ। ਉਹ ਜਦੋਂ ਮਾਤਾ ਗੰਗਾ ਨੂੰ ਮਿਲੀ, ਅੱਖਾਂ ਤੋਂ ਹੰਝੂ ਨਾ ਸੰਭਾਲ ਹੋਣ, ਮਾਤਾ ਗੰਗਾ ਨੇ ਗੱਲ ਲਾਈ, ਕਹਿਣ ਲੱਗੀ, ਬੇਟੀ ਲੋਕੀ ਕੰਮ ਕਾਰ ਕਰਾਉਣ ਵਾਲਿਆਂ ਨੂੰ ਨੌਕਰਾਂ ਦੀ ਤਰ੍ਹਾਂ ਰੱਖਦੇ ਨੇ, ਮੈਂ ਤਾਂ ਤੈਨੂੰ ਧੀਆਂ ਵਾਂਗੂ ਪਾਲਿਆ, ਕਿਉਂ ਰੋਣੀ ਹੈ? ਉਹਨੇ ਰੋਂਦੀ ਰੋਂਦੀ ਨੇ ਦੱਸਿਆ, ਮਾਤਾ ਜੀ ਆਹ ਗੱਲ ਹੈ। ਕਿਤੇ ਇਤਿਹਾਸ 'ਚ ਲਿਖਿਆ ਵੀ ਮਾਤਾ ਨੇ ਆਪ ਸੁਣ ਲਈ ਸੀ। ਜਦੋਂ ਗੁਰੂ ਅਰਜਨ ਦੇਵ ਜੀ ਆਏ, ਮਾਤਾ ਗੰਗਾ ਜੀ ਬੜੇ ਉਦਾਸ ਬੈਠੇ ਸਨ, ਚਰਨਾਂ 'ਤੇ ਨਮਸਕਾਰ ਕੀਤੇ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਗੰਗਾ ਕੀ ਗੱਲ ਹੈ, ਅੱਜ ਤੇਰਾ ਚਿਹਰਾ ਬੜਾ ਉਤਰਿਆ ਹੋਇਆ, ਅੱਖਾਂ ਤੋਂ ਹੰਝੂ ਵਗ ਪਏ, ਝੋਲੀ ਅੱਡ ਕੇ ਖੜ ਗਏ। ਕਹਿਣ ਲੱਗੀ, ਮਹਾਰਾਜ ਸੰਸਾਰ ਦੀਆਂ ਝੋਲੀਆਂ ਭਰਨ ਵਾਲਿਓ, ਇਹ ਗੁਰੂ ਨਾਨਕ ਦੀ ਗੱਦੀ ਹੈ, ਮੈਨੂੰ ਇੱਕ ਪੁੱਤਰ ਬਖਸ਼ੋ। ਕਹਿੰਦੇ ਇਹ ਗੱਲ ਬਾਅਦ 'ਚ ਕਰਾਂਗੇ, ਵੀ ਤੇਰੀ ਇਸ ਤਰ੍ਹਾਂ ਦੀ ਹਾਲਤ ਅੱਜ ਕਿਉਂ ਹੋਈ ਹੈ? ਉਹਨੇ ਸਾਰੀ ਗੱਲ ਕਹਿ ਸੁਣਾਈ ਕਿ ਤੁਹਾਡੇ ਭਰਾ ਨੇ ਆਹ ਬਚਨ ਕਹੇ ਹੈ, ਮੈਂ ਸਰਾਫ ਦੇਣਾ, ਇਹ ਔਤਰੇ ਜਾਣਗੇ। ਮਹਾਰਾਜ ਸਰੀਕ ਮਿਹਣੇ ਮਾਰਨ ਲੱਗ ਗਏ, ਆਪਣੀ ਜਾਇਦਾਦ ਤੇ ਸਾਰੇ ਕਾਸ਼ ਤੇ ਇਹਨਾਂ ਨੇ ਅੱਖ ਰੱਖ ਲਈ। ਪੁੱਤਰ ਦੀ ਦਾਤ ਬਖਸ਼ੋ, ਗੁਰਤਾ ਗੱਦੀ ਦਾ ਮਾਲਕ ਮਿਲਣਾ ਚਾਹੀਦਾ। ਮਹਾਰਾਜ ਸਾਹਿਬ ਜੀ ਕਹਿਣਗੇ, ਗੰਗਾ ਜੋ ਕੁਛ ਮੇਰੇ ਕੋਲ ਹੈ ਇਹ ਗੁਰਤਾ ਗੱਦੀ ਦੀ ਇਮਾਨਤ ਗੁਰਸਿੱਖਾਂ ਵਾਸਤੇ ਹੈ, ਪਰਿਵਾਰ ਵਾਸਤੇ ਨਹੀਂ। ਮੈਂ ਸ਼ਕਤੀ ਪਰਿਵਾਰ ਵਾਸਤੇ ਨਹੀਂ ਵਰਤ ਸਕਦਾ। ਮਾਤਾ ਜੀ ਰੋਂਦੇ ਹੋਏ ਕਹਿੰਦੇ ਜੇ ਸਿੱਖਾਂ ਨੂੰ ਲੋੜ ਪਵੇ ਉਹ ਤਾਂ ਆਉਣ ਤੁਹਾਡੇ ਕੋਲ, ਗੁਰੂ ਕੋਲ, ਜੇ ਗੁਰੂ ਦੇ ਪਰਿਵਾਰ ਨੂੰ ਲੋੜ ਪਏ ਅਸੀਂ ਕਿੱਥੇ ਜਾਈਏ। ਮਹਾਰਾਜ ਹੱਸ ਕੇ ਕਹਿੰਦੇ ਗੁਰਸਿੱਖਾਂ ਕੋਲ, ਤੁਹਾਡੀ ਇੱਛਾ ਗੁਰਸਿੱਖ ਪੂਰੀ ਕਰਨ, ਉਹਨਾਂ ਅੰਦਰ ਵੀ ਸਤਿਗੁਰੂ ਵਰਦਾ। ਕਹਿੰਦੀ ਮਹਾਰਾਜ ਫਿਰ ਦੱਸੋ ਮੈਨੂੰ ਤੁਸੀਂ, ਬਾਹਲੀਆਂ ਗੱਲਾਂ ਦੀ ਹੋ ਰਹੀ, ਮੈਨੂੰ ਦੱਸੋ ਕਿਹੜਾ ਇਹੋ ਜਿਹਾ ਗੁਰਸਿੱਖ ਹੈ ਜਿਹਦੀ ਸੇਵਾ ਕਰਕੇ ਮੈਨੂੰ ਪੁੱਤਰ ਮਿਲ ਸਕਦਾ। ਕਹਿੰਦੇ ਭਲੀਏ ਲੋਕ ਸਿੱਖ ਤਾਂ ਬਥੇਰੇ ਨਾ, ਪਰ ਸਭ ਤੋਂ ਪੁਰਾਤਨ ਅਤੇ 12 ਵਰਿਆਂ ਦੀ ਉਮਰ 'ਚ ਗੁਰੂ ਨਾਨਕ ਦੀ ਕਿਰਪਾ ਹੋਈ ਸੀ ਜਿਨ੍ਹਾਂ 'ਤੇ, ਉਹ ਬਾਬਾ ਬੁੱਢਾ ਸਾਹਿਬ, ਉਹਨਾਂ ਕੋਲ ਜਾਓ ਤੁਹਾਡੀ ਕਾਮਨਾ ਪੂਰੀ ਹੋਏਗੀ। ਮਾਤਾ ਗੰਗਾ ਜੀ ਰਾਸ ਜੋੜੇ, ਬੱਗੀਆਂ ਜੋੜੀਆਂ, ਨਾਲ ਨੌਕਰ ਚਾਕਰ ਦਾਸ ਦਾਸੀਆਂ। ਉਹ ਜਦੋਂ ਬਾਬੇ ਬੁੱਢਾ ਸਾਹਿਬ ਦੇ ਬੀੜ 'ਚ ਗਏ, ਜਾਨਵਰ ਉੱਡੇ, ਗਾਵਾਂ ਡਰ ਗਈਆਂ, ਬਾਬਾ ਬੁੱਢਾ ਸਾਹਿਬ ਸੁਤੇ ਸਮਾਧੀ ਦੇ ਵਿੱਚ ਬੈਠੇ, ਅੱਖਾਂ ਖੁੱਲ੍ਹੀਆਂ, ਆਪਣੇ ਦਾਸ ਨੂੰ ਕਹਿੰਦੇ ਕੀ ਹੋ ਗਿਆ ਇਹ, ਜਾਨਵਰ ਉੱਡ ਗਏ, ਗਾਵਾਂ ਡਰ ਗਈਆਂ। ਕਹਿੰਦੇ ਜੀ ਗੁਰੂ ਕੇ ਮਹਿਲ ਆ ਰਹੇ ਨੇ। ਕਹਿੰਦਾ ਗੁਰੂ ਕਿਆਂ ਨੂੰ ਭਾਜਣਾ ਕਿੱਥੋਂ ਪੈ ਗਈਆਂ, ਰਾਮਦਾਸਪੁਰ ਭਾਜਰ ਕਿਨ ਪਾਈ, ਇਹ ਸ਼ਬਦ ਲਿਖੇ ਮਿਲਦੇ। ਦਾਸ ਵੀ ਡਰੇ, ਉਹਨੇ ਕਿਹਾ ਮਾਤਾ ਜੀ ਗੰਗਾ, ਮਾਤਾ ਗੰਗਾ ਨੂੰ ਬਚਨਾ ਹੋ ਗਿਆ। ਮਾਤਾ ਜੀ ਉਦਾਸ ਹੋਏ, ਪਹੁੰਚੇ, ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ। ਕਹਿਣ ਲੱਗੇ ਮਾਤਾ ਪਹਿਲਾਂ ਤਾਂ ਇਹ ਦੱਸ ਵੀ ਗੁਰੂ ਕਿਹਨੂੰ ਭਾਜਣਾ ਕਿਉਂ ਪੈ ਗਈਆਂ, ਤੇ ਤੂੰ ਪੁੱਤਰ ਲੈਣ ਵਾਸਤੇ ਆਈ ਆ, ਪੁੱਤਰ ਮੇਰੇ ਕੋਲ, ਮੈਂ ਤਾਂ ਘਾਹ ਦਾ ਰਾਖਾ ਹੈ, ਖੇਤਾਂ 'ਚ ਕੰਮ ਕਰਨ ਵਾਲਾ, ਮੈਂ ਮੇਰੇ ਕੋਲ ਪੁੱਤਰ, ਇਹ ਤਾਂ ਗੁਰੂ ਸਾਹਿਬ ਨਹੀਂ ਦੇਣਾ ਪੁੱਤਰ ਦਾ। ਜਵਾਬ ਦੇ ਦਿੱਤਾ ਬਾਬ ਸਾਹਿਬ, ਮਾਤਾ ਗੰਗਾ ਦੀਆਂ ਲੱਤਾਂ ਨੇ ਭਾਰ ਨਹੀਂ ਚੱਲਿਆ, ਅੱਖਾਂ ਭਰ ਆਈਆਂ। ਕਹਿੰਦੇ ਮਹਾਰਾਜ ਵੀ ਵਰਤਾ ਮਿਲਣਾ ਇੱਕ ਪਾਸੇ ਰਿਹਾ, ਸਮਾਂ ਐਸਾ ਵਚਨ ਹੋ ਗਿਆ। ਕਹਿੰਦੇ ਹੋਣ ਹਾਰ ਹੈ, ਇਹ ਟਲਿਆ ਨਹੀਂ ਕਰਦੀ, ਪਰ ਤੂੰ ਗਈ ਕਿਵੇਂ ਸੀ? ਕਹਿੰਦੀ ਜਿਸ ਤਰ੍ਹਾਂ ਗਈ। ਕਹਿੰਦੇ ਵੱਡਿਆਂ ਦੇ ਕੋਲ ਕਦੇ ਵੀ ਦਿਖਾਵਾ ਨਹੀਂ ਦਿਖਾਈਦਾ, ਤੂੰ ਇਹ ਦਿਖਾਇਆ ਵੀ ਮੈਂ ਗੁਰਤਾ ਗੱਦੀ ਦੇ ਮਾਲਕ ਦੀ ਧਰਮ ਪਤਨੀ ਹੈ, ਇਹ ਬ੍ਰਹਮ ਗਿਆਨੀ ਗੁਰੂ ਕਾ ਸਿੱਖ ਹੈ, ਅਤੇ ਲਿਹਾਜ਼ ਕੋਈ ਨਹੀਂ ਕਿਸੇ ਦੀ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲਾਂ ਜੋ ਪੇਖੇ ਆਖੇ। ਕਹਿੰਦੀ ਮਹਾਰਾਜ ਮੈਨੂੰ ਦੱਸੋ ਵੀ ਕਿਵੇਂ ਪ੍ਰਸੰਨ ਹੋ ਸਕਦੇ ਨੇ? ਕਹਿੰਦੇ ਭਾਂਡੇ ਸੁੱਚੇ ਆਪ ਕਰ, ਚੱਕੀ ਦੇ ਵਿੱਚ ਦਾਣੇ ਆਪ ਪੀਸ, ਅੱਧੀ ਕਣਕ ਅੱਧੇ ਛੋਲੇ, ਉਹ ਮਿੱਸੀਆਂ ਰੋਟੀਆਂ ਪਕਾ, ਦਹੀਂ ਆਪ ਰਿੜਕ, ਮੱਖਣ ਕੱਢ, ਸੰਘਣੀ ਲੱਸੀ ਲੈ, ਸਿਰ ਦੇ ਉੱਤੇ ਇਉਂ ਰੱਖ ਜਿਵੇਂ ਜ਼ਿਮੀਂਦਾਰਾਂ ਦੀਆਂ ਮਾਵਾਂ ਪੁੱਤਾਂ ਵਾਸਤੇ ਰੋਟੀ ਲੈ ਕੇ ਜਾਂਦੀਆਂ, ਫਿਰ ਦੇਖ ਵੀ ਬਣ ਮਿਲਦਾ। ਮਾਤਾ ਜੀ ਨੇ ਉਸੇ ਤਰ੍ਹਾਂ ਕੀਤਾ। ਫਿਰ ਵੀ ਦਾਸ ਦਾਸੀਆਂ ਥੱਕੇ ਤੇ ਨਾਲ ਤਿਆਰ ਹੋ ਗਈਆਂ, ਮਾਤਾ ਜੀ ਨੰਗੇ ਪੈਰੀਂ ਚੱਲੇ। ਫਿਰ ਉੱਧਰ ਗੁਰੂ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੁੱਖ ਲਾ ਦਿੱਤੀ, ਬੜੀ ਜ਼ੋਰ ਦੀ ਭੁੱਖ ਲੱਗੀ ਹੈ। ਕਹਿਣ ਲੱਗੇ ਪਤਾ ਨਹੀਂ ਕੀ ਗੱਲ ਹੋ ਗਿਆ, ਜੋ ਬੜੀ ਸਰੀਰ ਨੂੰ ਲੋੜ ਰੋਟੀ ਦੀ ਮਹਿਸੂਸ ਹੋਈ ਹੈ। ਸਾਹਮਣੇ ਦੇਖਿਆ ਮਾਤਾ ਜੀ ਨੰਗੇ ਪੈਰੀਂ ਤੁਰੇ ਆ ਰਹੇ, ਉੱਠ ਕੇ ਖੜ੍ਹੇ ਹੋ ਗਏ। ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜ ਲਏ, ਕਹਿੰਦੇ ਮਾਵਾਂ ਬਿਨਾ ਪੁੱਤਾਂ ਦੀਆਂ ਭੁੱਖਾਂ ਨੂੰ ਭਲਾ ਕੌਣ ਜਾਣ ਸਕਦਾ ਹੈ? ਮਾਤਾ ਜੀ ਬਹੁਤ ਭੁੱਖ ਲੱਗੀ ਸੀ ਮੈਨੂੰ, ਸਿਰ ਤੋਂ ਰੋਟੀ ਆਪ ਚੁੱਕੀ, ਬਹਿ ਗਏ, ਪ੍ਰਸ਼ਾਦਾ ਛਕਿਆ, ਸਿੱਖਾਂ ਸਮੇਤ ਪੰਜ ਸਿੱਖਾਂ ਦਾ ਪ੍ਰਸ਼ਾਦਾ ਲੈ ਕੇ ਗਈ ਸੀ ਮਾਤਾ। ਫਿਰ ਚੂਲਾ ਕੀਤਾ, ਉਸ ਵੇਲੇ ਫਿਰ ਜਿਵੇਂ ਗੰਢੇ ਦਾ ਸਿਰ ਭੰਨਿਆ ਸੀ, ਜਿਉਂ ਲੱਗੇ ਬਰ ਦੇਣ। ਕਹਿਣ ਲੱਗੇ ਮਾਤਾ ਤੈਨੂੰ ਪੁੱਤਰ ਦੀ ਭੁੱਖ ਹੈ, ਸਾਨੂੰ ਰੋਟੀਆਂ ਦੀ ਭੁੱਖ ਸੀ, ਅਕਾਲ ਪੁਰਖ ਨੇ ਦੋਨਾਂ ਦੀ ਭੁੱਖ ਮਿਟਾ ਦਿੱਤੀ, ਤੁਹਾਡੀ ਭੁੱਖ ਤਾਂ ਸੀ ਪੁੱਤਰ ਦੀ, ਸਾਹਿਬਜ਼ਾਦਾ ਮਿਲੇ, ਗੁਰਦਾ ਗੱਦੀ ਦਾ ਮਾਲ, ਮੈਨੂੰ ਭੁੱਖ ਸੀ ਰੋਟੀਆਂ ਦੀ। ਕਹਿੰਦੇ ਦੇਣਾ ਤਾਂ ਗੁਰੂ ਨੇ ਹੀ ਹੈ, ਪਰ ਮਾਤਾ ਯਾਦ ਰੱਖੀ ਜਿਵੇਂ ਗੰਢੇ ਦਾ ਸਿਰ ਭੰਨਿਆ, ਐਂ ਜ਼ਾਲਮਾਂ ਦੇ ਸਿਰ ਭੰਨਣ ਵਾਲਾ ਤੇਰੀ ਕੁੱਖ ਤੋਂ ਪੈਦਾ ਹੋਊਗਾ। ਦੂਸਰਾ ਵਰ ਦਿੱਤਾ, ਬਿਜਲੀ ਚਮਕੀ, ਕਹਿੰਦੀ ਜਿਵੇਂ ਆਕਾਸ਼ ਬਿਜਲੀ ਚਮਕੀ ਹੈ, ਐਂ ਉਹਨਾਂ ਦੀਆਂ ਤੇਗਾਂ ਚਮਕਣਗੀਆਂ, ਬੱਦਲ ਗਜੇ, ਕਹਿੰਦੇ ਐਂ ਨਗਾਰੇ ਵੱਜਣਗੇ, ਮਿੱਠੀ ਮਿੱਠੀ ਪੌਣ ਚੱਲੀ, ਕਹਿੰਦੇ ਐਂ ਸੁੱਖ ਦੇਣਗੇ ਗਰੀਬਾਂ ਨੂੰ, ਥੋੜ੍ਹੀ ਥੋੜ੍ਹੀ ਬੂੰਦਾਬਾਂਦੀ ਹੋਈ, ਕਹਿੰਦੀ ਉਹਨਾਂ ਦੀ ਰਸਨਾ ਤੋਂ ਇਹੋ ਜਿਹਾ ਸ਼ਾਂਤ ਰਸ ਦੇ ਉਪਦੇਸ਼ ਦਾ ਮੀਂਹ ਪਏਗਾ। ਇਹ ਵਰ 1651 ਬਿਕਰਮੀ ਸੰਮਤ ਸੀ, 21 ਅੱਸੂ ਨੂੰ ਇਹ ਵਰ ਹੋਇਆ। ਮਾਤਾ ਜੀ ਵਾਪਸ ਆਏ, ਬੜੇ ਖੁਸ਼ ਹੋਏ, ਮਦਾਸੀ ਨੇ ਪੈ ਪੈਰ ਮਾਤਾ ਜੀ ਦੇ, ਕਿਉਂਕਿ ਰੋੜ ਕੰਕਰ ਲੱਗੇ, ਪੈਰ ਸੁੱਜ ਗਏ, ਕਦੇ ਤੁਰੇ ਨਹੀਂ ਸੀ, ਕੋਮਲ ਸੀ। ਗਰਮ ਪਾਣੀ ਨਾਲ ਇਸ਼ਨਾਨ ਕੀਤਾ ਦੱਸਿਆ, ਅਤੇ ਉਸ ਵੇਲੇ ਫਿਰ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਵਿਧਾਨ ਸੀ ਉਹਦੇ ਅਨੁਸਾਰ ਛੇਵੇਂ ਜਾਮੇ ਦੇ ਵਿੱਚ ਗੁਰੂ ਨੇ ਜਿੱਥੇ ਜੋਤ ਰੱਖਣੀ ਸੀ ਉਹ ਸਾਹਿਬਜ਼ਾਦੇ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਦੇ ਸਾਰਾ ਅਲੰਕਾਰ ਬਣਿਆ। ਕਹਿੰਦੇ ਉਸ ਵੇਲੇ ਫਿਰ ਬੜੀ ਮਹਾਨ ਕਿਰਪਾ ਹੋਈ, ਅਤੇ ਫਿਰ ਆਪਣੇ ਸਿੱਖ ਦਾ ਵਚਨ ਪੂਰਾ ਕਰਨ ਵਾਸਤੇ ਪਿਰਥੀ ਚੰਦ ਜਦੋਂ ਸੁਲੀ ਖਾਂ ਨੂੰ ਚੜ੍ਹਾ ਕੇ ਲਿਆਉਣ ਲੱਗਿਆ ਸੀ, ਮਹਾਰਾਜ ਕਹਿੰਦੇ ਭਰਾਤਾ ਤੂੰ ਹੀ ਲੈ ਲੈ ਇੱਥੇ, ਅਸੀਂ ਪਰੇ ਹੋਰ ਜਗ੍ਹਾ ਜਾ ਕੇ ਗੁਜ਼ਾਰਾ ਕਰ ਲਾਂਗੇ, ਤੂੰ ਸਾਂਭ ਲੈ ਸਾਰਾ ਕੁਛ। ਇੱਥੋਂ ਮਹਾਰਾਜ ਬਡਾਲੀ ਚਲੇ ਗਏ ਸੀ, 3 ਸਾਲ ਰਹੇ ਸੀ ਉੱਥੇ। ਹਰਗੋਬਿੰਦ ਸਾਹਿਬ ਮਹਾਰਾਜ ਦਾ ਸਾਧ ਸਿੰਘ ਜੀ ਜਨਮ ਹੋਇਆ, ਅਵਤਾਰ ਹੋਇਆ ਮਹਾਰਾਜ ਸਾਹਿਬ ਜੀ ਦਾ। ਜਦੋਂ ਅਵਤਾਰ ਹੋਇਆ ਇਹ 1652 ਵਿਕਰਮੀ ਹੋ ਗਈ ਸੀ, ਉਦੋਂ ਪੂਰਨਮਾਸ਼ੀ ਦੀ ਰਾਤ ਸੀ। ਅਗਲੇ ਦਿਨ ਇਹ ਹਾੜ੍ਹ ਦੀ ਪੂਰਨਮਾਸ਼ੀ ਸੀ, ਹੜ੍ਹ ਦੀ ਏਕਮ ਲੱਗਣੀ ਸੀ। 1:15 ਦੇ ਤੜਕੇ ਮਹਾਰਾਜ ਦਾ ਅਵਤਾਰ ਹੋਇਆ। ਬਾਬਾ ਬੁੱਢਾ ਸਾਹਿਬ ਵਧਾਈਆਂ ਦੇਣ ਵਾਸਤੇ ਚੱਲ ਪਏ ਵੀ ਦਲ ਭੰਜਣ ਗੁਰਸੂਰਮਾ ਆ ਗਿਆ, ਅਤੇ ਉੱਧਰ ਗੁਰੂ ਸਾਹਿਬ ਜੀ ਬੈਠੇ ਸਮਾਧੀ ਇੰਤਜ਼ਾਰ ਕਰ ਰਹੇ ਸੀ। ਉਸੇ ਦਾਸੀ ਨੇ ਚਾਹ ਦੇ ਨਾਲ ਆ ਕੇ ਦੱਸਿਆ, ਮਹਾਰਾਜ ਵਧਾਈ ਹੋਵੇ, ਤੁਹਾਡੇ ਘਰ ਪੁੱਤਰ ਪੈਦਾ ਹੋਇਆ, ਸਾਹਿਬਜ਼ਾਦਾ ਪੈਦਾ ਹੋਇਆ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਆਸਾ ਰਾਗ ਦੇ ਅੰਦਰ ਇਹ ਸ਼ਬਦ ਉਚਾਰਨ ਕੀਤਾ, ਸੁਣੋ ਜੀ।
ਸਤਿਗੁਰ ਸਾਚੈ ਜੀਆ ਭੇਜ,
ਹੇ ਭਾਈ ਸੱਚੇ ਸਤਿਗੁਰਾਂ ਨੇ, ਗੁਰੂ ਨਾਨਕ ਦੇਵ ਜੀ ਨੇ, ਗੁਰੂ ਰਾਮਦਾਸ ਜੀ ਮਹਾਰਾਜ ਨੇ ਇਹ ਮੇਰਾ ਬਾਲਕ ਹਰਗੋਬਿੰਦ ਦੇ ਤਾਈਂ ਭੇਜ ਦਿਆ, ਭੇਜਣਾ ਕੀਤਾ, ਪ੍ਰਗਟ ਕਰ ਦਿੱਤਾ ਹੈ।
ਚਿਰ ਜੀਵਨ ਉਪਜਿਆ ਸੰਜੋਗ,
ਜੀਵਨ ਦੇ ਵਿੱਚ ਮਾਤਾ ਗੰਗਾ ਜਿਹੜੀ, ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਮਹਿਲ ਸਾਡੇ ਮਾਤਾ ਨੂੰ ਕਹਿੰਦੇ, ਗੰਗਾ ਜੀ ਦੇ ਜੀਵਨ ਦੇ ਵਿੱਚ ਪੁੱਤਰ ਦੀ ਬੜੀ ਚਿਰ ਤੱਕ ਉਹ ਇੰਤਜ਼ਾਰ ਕਰਦੇ ਰਹੇ, ਦੇਰ ਤੱਕ ਇੰਤਜ਼ਾਰ ਕਰਨਾ ਪਿਆ, ਵੱਡੀ ਉਮਰ ਜਾ ਕੇ ਸੰਤਾਨ ਹੋਈ। ਜਾਂ ਫਿਰ ਚਿਰ ਜੀਵਨ ਕੌਣ ਹੈ, ਚਿਰ ਜੀਵਨ ਚਿਰ ਤੱਕ ਇਹਨਾਂ ਦਾ ਜੀਵਨ, ਯਾਨੀ ਜਦੋਂ ਤੱਕ ਸੰਸਾਰ ਹੈ ਇਹਨਾਂ ਦੇ ਜਿਹੜੇ ਕਰਤੱਵ ਨੇ ਉਹ ਵੀ ਨਾਲ ਜਿਉਂਦੇ ਰਹਿਣਗੇ ਸੰਸਾਰ ਦੇ ਵਿੱਚ। ਚਿਰ ਜੀਵਨ ਉਪਜਿਆ ਸੰਜੋਗ, ਅਤੇ ਇਹ ਫਿਰ ਗੁਰਤਾ ਗੱਦੀ ਦੇ ਸੰਜੋਗ ਦੇ ਸਮੇਤ ਹੀ ਪੈਦਾ ਹੋਏ ਨਾ, ਜਾਂ ਇਉਂ ਕਹੋ ਵੀ ਬਾਬਾ ਬੁੱਢਾ ਸਾਹਿਬ ਦੇ ਵਰਦਾਨ ਦੇ ਸੰਜੋਗ ਦੁਆਰਾ, ਤੇ ਚਿਰ ਜੂਣਾ ਪੁੱਤਰ ਪੈਦਾ ਹੋਇਆ ਜੇ।
ਉਧਰੈ ਮਾਹੇ ਆਏ ਕੀਆ ਨਿਵਾਸ,
ਜਦੋਂ ਗੰਗਾ ਜੀ ਦੇ ਉਧਰ ਪੇਟ ਦੇ ਵਿੱਚ ਆ ਕੇ ਨਿਵਾਸ ਕੀਤਾ, ਜਿਹਨੂੰ ਨਿਮਣਾ ਕਹਿੰਦੇ ਆ, ਵਾਸਾ ਕੀਤਾ ਹੈ।
ਮਾਤਾ ਕੈ ਮਨ ਬਹੁਤ ਵਿਗਾਸ,
ਇਹਨਾਂ ਦੀ ਮਾਤਾ ਗੰਗਾ ਜੀ ਦੇ ਮਨ ਦੇ ਵਿੱਚ ਬਹੁਤ ਹੀ ਹਿਰਦਾ ਅਤਿਅੰਤ ਹੀ ਵਿਗਾਸ ਖੇੜੇ ਵਿੱਚ ਰਹਿੰਦਾ ਸੀ। ਇਹ ਅਵਤਾਰਾਂ ਦੀ ਜਨਮ ਦੇਣ ਵਾਲੀਆਂ ਮਾਤਾ ਜਿਹੜੀਆਂ ਨੇ ਉਹਨਾਂ ਦੇ ਸੁਭਾਅ 'ਚ ਵੀ ਫਰਕ ਆ ਜਾਂਦਾ, ਖੁਸ਼ ਰਹਿੰਦੀਆਂ ਨੇ। ਜਦੋਂ ਕਿਸੇ ਸਤਪੁਰਸ਼ ਨੇ, ਸੂਰਵੀਰ ਨੇ ਜਨਮ ਲੈਣਾ ਹੋਵੇ ਉਦੋਂ ਮਾਤਾ ਜਿਹੜੀ ਹੈ ਉਹ ਪ੍ਰਸੰਨਤਾ ਦੇ ਸਹਿਤ ਰਹਿੰਦੀ ਹੈ ਜਦੋਂ ਗਰਭ ਵਿੱਚ ਬਾਲਕ ਹੋਵੇ। ਇਹਨੂੰ ਭਾਈ ਮਾਤਾ ਸ਼ਬਦ ਨਾ ਬਣ ਜਾਵੇ, ਮਾਤਾ ਪੋਲਾ ਸ਼ਬਦ ਹੈ। ਮਾਤਾ ਦੇ ਇਹਨਾਂ ਦੀ ਮਾਤਾ ਦੇ ਮਨ 'ਚ ਬੜਾ ਖੇੜਾ ਰਿਹਾ, ਖੁਸ਼ੀ ਰਹੇ।
ਜੰਮਿਆ ਪੂਤ ਭਗਤ ਗੋਵਿੰਦ ਕਾ,
ਅੱਜ ਸਾਡੇ ਘਰ ਉਹ ਪੂਤ ਪੁੱਤਰ ਜੰਮਿਆ ਪੈਦਾ ਹੋ ਗਿਆ, ਜਿਹਦਾ ਬਾਅਦ ਦੇ ਵਿੱਚ ਫਿਰ ਪਰਮੇਸ਼ੁਰ ਦੇ ਨਾਮ ਦੇ ਨਾਲ ਜੰਮਿਆ ਪੂਤ ਭਗਤ ਗੋਵਿੰਦ ਕਾ, ਗੋਵਿੰਦ ਪਰਮੇਸ਼ੁਰ ਦਾ ਭਗਤ ਸੇਵਕ ਜੰਮਿਆ, ਅਕਾਲ ਪੁਰਖ ਦੀ ਆਗਿਆ ਚ ਰਹੇਗਾ।
ਪ੍ਰਗਟਿਆ ਸਭ ਮਹਿ ਲਿਖਿਆ ਤੁਰ ਕਾ,
ਇਹ ਤੁਰ ਅਕਾਲ ਪੁਰਖ ਤੋਂ ਉਥੋਂ ਹੀ ਲਿਖਿਆ ਹੋਇਆ ਸੀ, ਵੀ ਤਾਂ ਆਉਣਾ ਹੀ ਸੀ ਉਹਨਾਂ ਨੇ। ਇਹ ਤਾਂ ਇੱਕ ਬਹਾਨੇ ਨੇ, ਕਹਾਣੀਆਂ ਬਣਾਉਣੀਆਂ ਸੀ, ਗੁਰਸਿੱਖਾਂ ਦੀ ਸ਼ੋਭਾ ਵਧਾਉਣੀ ਸੀ, ਤੇ ਅੱਜ ਸਾਰਿਆਂ ਦੇ ਵਿੱਚ ਪ੍ਰਗਟ ਉਜਾਗਰ ਹੋ ਗਿਆ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ,
ਦਸੀ ਮਾਸੀ ਹੁਕਮ ਬਾਲਕ ਜਨਮ ਲਿਆ,
ਇਹ ਦਸੀ ਮਾਸੀ ਦੋਨੇ ਪੋਲੇ ਪਾਠ ਪਾਈ, ਦਸੀ ਵੀ ਮਾਸੀ ਵੀ, ਤੇ ਇਸ ਕਰਕੇ ਪਰਮੇਸ਼ੁਰ ਦੇ ਹੁਕਮ ਅਨੁਸਾਰ 10 ਮਹੀਨਿਆਂ ਦੇ ਵਿੱਚ ਬਾਲਕ ਹਰਗੋਬਿੰਦ ਨੇ ਇਹਨਾਂ ਨੇ ਜਨਮ ਲਿਆ, ਇਹਨਾਂ ਦੇ ਸਰੀਰ ਨੇ ਪੈਦਾ ਹੋਣਾ ਕੀਤਾ।
ਮਿਟਿਆ ਸੋਗ ਮਹਾ ਆਨੰਦ ਥੀਆ,
ਜੋ ਪਿਰਥੀ ਆਦਿ ਦੇ ਕਹੇ ਹੋਏ ਬੋਲਾਂ ਕਰਕੇ ਕੌੜੇ ਬਚਨ ਵੀ ਉਤਰੇ ਜਾਣਗੇ, ਇਹ ਜਿਹੜਾ ਵੀ ਪੁੱਤਰ ਨਾ ਹੋਣ ਦਾ ਜਿਹੜਾ ਸੋਗ ਮੇਰੇ ਮਹਿਲਾਂ ਨੂੰ ਸੀ ਇਹ ਉਹ ਮਿਟ ਗਿਆ ਅਤੇ ਬਹੁਤ ਹੀ ਭਾਰੀ ਆਨੰਦ ਚਾਉ ਉਤਸ਼ਾਹ ਥੀਆ ਹੋ ਗਿਆ ਹੈ।
ਗੁਰਬਾਣੀ ਸਖੀ ਆਨੰਦ ਗਾਵੇ।
ਗੁਰੂ ਘਰ ਦੀ ਮਰਿਆਦਾ ਸੀ ਜਦੋਂ ਆਨੰਦ ਜੀ ਦਾ ਜਨਮ ਹੋਇਆ ਮਹਾਰਾਜ ਸਾਹਿਬ ਜੀ ਦੇ ਪੋਤਰੇ ਦਾ, ਉਸ ਵੇਲੇ ਭਾਈ ਬੱਲੂ ਨੂੰ ਕਹਿ ਕੇ ਮਹਾਰਾਜ ਨੇ ਢੋਲਕੀ ਦੁਆਰਾ ਫਿਰ ਕਹਿੰਦੇ ਭਾਈ ਆਨੰਦ ਦਾ ਪਾਠ ਕਰੋ। ਮਹਾਰਾਜ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਉਚਾਰਨ ਕੀਤਾ ਸੀ, ਉਦੋਂ ਤੋਂ ਇਹ ਮਰਿਆਦਾ ਬਣੀ ਵੀ ਆਨੰਦ ਸਾਹਿਬ ਦਾ ਪਾਠ ਕਰਨਾ। ਅਤੇ ਗੁਰੂ ਘਰ ਦੇ ਵਿੱਚ ਗੰਦੇ ਗੀਤ ਨਹੀਂ ਗਾਏ ਜਾਂਦੇ, ਇਸ ਕਰਕੇ ਮਹਾਰਾਜ ਕਹਿੰਦੇ ਫਿਰ ਗੁਰਬਾਣੀ ਸਖੀ ਆਨੰਦ ਗਾਵੇ। ਆਨੰਦ ਸਾਹਿਬ ਦਾ ਕੀਰਤਨ ਕੀਤਾ, ਬੀਬੀਆਂ ਨੇ ਇਕੱਠੇ ਹੋ ਕੇ ਮਿਲ ਕਰਕੇ ਗਾਉਣਾ ਕੀਤਾ ਗੁਰੂ ਦਾ ਜਸ।
ਸਾਚੇ ਸਾਹਿਬ ਕਹਿ ਮਨ ਭਾਵੇ।
ਇਹ ਬਾਣੀ ਕੀਰਤਨ ਕਰਨਾ ਸੱਚੇ ਸਾਹਿਬ ਮਾਲਕ ਗੁਰੂ ਅਮਰਦਾਸ ਜੀ ਨੂੰ ਭਾਉਂਦੀ ਹੈ ਵੀ ਇਉਂ ਖੁਸ਼ੀ ਦੇ ਮੌਕੇ ਆਨੰਦ ਸਾਹਿਬ ਦਾ ਪਾਠ ਕਰਨਾ ਗਮੀਆਂ ਦੇ ਵਿੱਚ ਵੀ ਕਰਨਾ ਇਹ ਗੁਰੂ ਦੀ ਆਗਿਆ। ਇਹ ਗੁਰੂ ਅਮਰਦਾਸ ਨੂੰ ਭਾ ਗਈ ਅਗਲ, ਇਸ ਕਰਕੇ ਸਾਹਿਬਜ਼ਾਦੇ ਦੇ ਜਨਮ ਦੀ ਖੁਸ਼ੀ ਆਨੰਦ ਸਾਹਿਬ ਦਾ ਕੀਰਤਨ ਹੋਇਆ।
ਵਜੀਲ ਬਹੁ ਪੀੜੀ ਚਾਲੀ।
ਇਸ ਪ੍ਰਕਾਰ ਸੋਢ ਵੰਸ਼ ਦੀ ਬੇਲ ਜਿਹੜੀ ਹੈ ਇਹ ਵੰਸ਼ ਤੋਂ ਭਾਵ ਹੈ ਇਹ ਵੱਧ ਗਈ ਹੈ, ਵੰਸ਼ ਵੱਧ ਗਈ ਅੱਗੇ। ਗੁਰਤਾ ਗੱਦੀ ਦੀ ਜਿਹੜੀ ਪੀੜ੍ਹੀ ਹੈ ਇਹ ਵੀ ਅੱਗੇ ਚੱਲੂਗੀ ਕਿਉਂਕਿ ਛੇਵੇਂ ਥਾਂ 'ਤੇ ਗੁਰਤਾ ਗੱਦੀ ਦੇ ਮਾਲਕ ਹੋਣਗੇ। ਇਹਨੂੰ ਭਾਈ ਧਿਆਨ ਰੱਖਣਾ ਪੋਥੀਆਂ ਵਾਲੇ ਨੇ ਵੀ ਪੀੜ੍ਹੀ ਪਾਠ ਨਹੀਂ ਕਰਨਾ ਕਦੇ, ਵੀ ਪੀੜ੍ਹੀ ਕਰਨਾ, ਪੀੜ੍ਹੀ ਤੋਂ ਭਾਵ ਹੈ ਪੀੜ੍ਹੀ ਦਾ ਅਰਥ ਹੋਰ ਹੈ, ਪੀੜ੍ਹੀ ਦਾ ਹੋਰ ਹੈ। ਇਸ ਕਰਕੇ ਗੁਰਤਾ ਗੱਦੀ ਦੀ ਪੀੜ੍ਹੀ ਜਿਹੜੀ ਹੈ ਇਹ ਅੱਗੇ ਚੱਲ ਪਈ ਹੈ।
ਧਰਮ ਕਲਾ ਹਰ ਬੰਦ ਬਹਾਲੀ।
ਧਰਮ ਦੀ ਕਲਾ ਸ਼ਕਤੀ ਹਰੀ ਪਰਮੇਸ਼ਰ ਵਾਹਿਗੁਰੂ ਨੇ ਆਪ ਇਸ ਬਾਲਕ ਵਿੱਚ ਬੰਦ ਬੰਨ ਕੇ ਬਹਾਲੀ ਨਾਮ ਇਸਤ ਕਰਨ ਦਾ ਇਸਤ ਕਰ ਦਿੱਤੀ।
ਮਨ ਚਿੰਦਿਆ ਸਤਿਗੁਰੂ ਦਿਵਾਇਆ।
ਜੋ ਸਾਡੇ ਮਹਿਲਾਂ ਦੇ ਮਨ ਦੇ ਵਿੱਚ ਸੀ, ਚਿਤਵਣੀ ਸੀ ਉਹਨਾਂ ਦੇ, ਜੋ ਇੱਛਾ ਸੀ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਾਬੇ ਬੁੱਢੇ ਸਾਹਿਬ ਦੀ ਰਸਨਾ ਤੇ ਬਹਿ ਕੇ ਵਰਦਾਨ ਰੂਪ ਹੋ ਕਰਕੇ ਦਿਵਾਇਆ, ਦਿਵਾਉਣਾ ਕੀਤਾ। ਬਾਬੇ ਬੁੱਢੇ ਸਾਹਿਬ ਦੀ ਰਸਨਾ ਤੇ ਗੁਰੂ ਨਾਨਕ ਬੈਠੇ, ਇਹ ਗੁਰੂ ਨੇ ਕਿਰਪਾ ਕੀਤੀ ਹੈ, ਇਹ ਦਿਵਾ ਦਿੱਤਾ ਬਾਬੇ ਬੁੱਢੇ ਸਾਹਿਬ ਦੁਆਰਾ।
ਭਈ ਅਚਿੰਤ ਏਕ ਲਿਵ ਲਾਇਆ।
ਅਸੀਂ ਇੱਕ ਪਰਮੇਸ਼ੁਰ ਦੇ ਚਿਲੇ ਵਿਵਿਰਤੀ ਨੂੰ ਲਾਉਣਾ ਕੀਤਾ, ਅਚਿੰਤ ਚਿੰਤਾਵਾਂ ਤੋਂ ਰਹਿਤ ਪਏ ਹੋ ਗਏ। ਸਾਨੂੰ ਗੁਰੂ ਸਾਹਿਬ ਨੂੰ ਤਾਂ ਕੋਈ ਚਿੰਤਾ ਹੀ ਨਹੀਂ, ਵੀ ਪਰਿਵਾਰ ਵੀ ਚਿੰਤਾ ਤੋਂ ਰਹਿਤ ਹੋ ਗਿਆ।
ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਣ।
ਜਿਵੇਂ ਬਾਲਕ ਨਾਮ ਹੈ ਬੱਚੇ ਦਾ, ਉਹ ਆਪਣੇ ਬਾਪੂ ਦੇ ਉੱਤੇ ਪਿਤਾ ਦੇ ਉੱਤੇ ਬੜਾ ਮਾਣ ਕਰਦਾ, ਕਹਿੰਦੇ ਇਸੇ ਤਰ੍ਹਾਂ ਹੀ ਤਿਉਂ ਹੀ ਮੈਂ ਆਪਣੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ 'ਤੇ ਇਹ ਬੜਾ ਮਾਣ ਕਰਦਾ ਹਾਂ। ਮੈਂ ਮਾਣ ਕੀਆ ਤੁਦ ਉਪਰੇ। ਇੱਕ ਹੁੰਦਾ ਮਾਣ ਹੰਕਾਰ, ਇੱਕ ਜਿਹੜਾ ਹੰਕਾਰ ਤੋਂ ਰਹਿਤ ਪ੍ਰੇਮ ਦੇ ਸਹਿਤ ਹੁੰਦਾ ਵੀ ਭਰੋਸਾ, ਮੈਂ ਉਹਨਾਂ ਦੇ ਉੱਤੇ ਮਾਣ ਕਰਦਾ ਹਾਂ, ਇਹ ਸੱਚਾ ਮਾਣ ਹੈ।
ਬੁਲਾਇਆ ਬੋਲੇ ਗੁਰ ਕੈ ਭਾਣ।
ਗੁਰੂ ਦੇ ਭਾਣੇ ਵਿੱਚ ਬੁਲਾਇਆ ਹੋਇਆ, ਮਹਾਰਾਜ ਕਹਿੰਦੇ ਮੈਂ ਬੋਲਦਾ, ਜਿਉਂ ਬੁਲਾਵੇ ਹੈ ਤਿਉਂ ਬੋਲਣਾ ਹੈ, ਸਵਾਮੀ ਕੁਦਰਤ ਕਵਨ ਹਮਾਰੀ, ਇਹ ਬੋਲ ਮੈਨੂੰ ਪਰਮੇਸ਼ੁਰ ਬੁਲਾ ਰਿਹਾ ਤਾਂ ਬੋਲ ਰਿਹਾ ਹਾਂ।
ਗੁੱਜੀ ਛੰਨੀ ਨਾਹੀ ਬਾਤ।
ਇਹ ਗੁੱਜੀ ਵੀ ਪਾਠ ਅਧਿਕ ਸਹਿਤ ਹੈ ਭਾਈ, ਗੁੱਜੀ ਨਾ ਬਣ ਜਾਏ, ਗੁੱਜੀ ਗੁਪਤ ਬਾਤ ਦਾ ਨਾਂ ਹੁੰਦਾ ਹੈ। ਇਹ ਬਾਤ ਗੱਲ ਗੁੱਜੀ ਲੁਕੀ ਹੋਈ ਨਹੀਂ ਹੈ, ਇਹ ਤਾਂ ਪ੍ਰਗਟ ਹੈ ਇਹ ਬਾਤ ਗੱਲ ਹੈ।
ਗੁਰੂ ਨਾਨਕ ਤੁੱਠਾ ਕੀਨੀ ਦਾਤ।
ਸ੍ਰੀ ਗੁਰੂ ਨਾਨਕ ਦੇਵ ਜੀ ਆਪ, ਤੁੱਠਾ ਸ਼ਬਦ ਹੈ ਜਿਹੜਾ ਭਾਈ, ਇਹ ਵੀ ਅਧਿਕ ਸਹਿਤ ਹੈ, ਤੁੱਠਾ ਨਾ ਬਣੇ, ਤੁੱਠਾ ਪ੍ਰਸੰਨ ਹੋਣ ਤੋਂ ਭਾਵ ਹੈ। ਗੁਰੂ ਨਾਨਕ ਸਾਹਿਬ ਜੀ ਪ੍ਰਸੰਨ ਹੋ ਗਏ ਨੇ, ਇਹ ਫਿਰ ਉਹਨਾਂ ਨੇ ਦਾਤ ਬਖਸ਼ਿਸ਼ ਕਰ ਦਿੱਤੀ ਹੈ, ਇਹ ਉਹਨਾਂ ਦੀ ਦਿੱਤੀ ਹੋਈ ਦਾਤ ਹੈ, ਦਾਨ ਦਿੱਤਾ ਹੋਇਆ ਹੈ। ਦਾਤ ਦਾ ਅਰਥ ਦਾਨ ਹੁੰਦਾ, ਇਹ ਦਾਨ ਰੂਪ ਦੇ ਵਿੱਚ ਪੁੱਤਰ ਮੈਨੂੰ ਅਕਾਲ ਪੁਰਖ ਤੋਂ ਮਿਲ ਗਿਆ ਹੈ। ਮਹਾਰਾਜ ਸਾਹਿਬ ਦੇ ਕੋਲ ਜਗਿਆਸੂ ਬੈਠੇ ਸੀ ਅਤੇ ਉਸ ਵੇਲੇ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਸਤਸੰਗ ਦਾ ਸੋਹਣਾ ਸਮਾਂ ਬਣਿਆ ਹੋਇਆ ਹੈ, ਆਪ ਕਿਰਪਾ ਕਰਕੇ ਉਪਦੇਸ਼ ਦਿਓ। ਮਹਾਰਾਜ ਕਹਿੰਦੇ ਭਾਈ ਇਸੇ ਸ਼ਬਦ ਦੁਆਰਾ ਜਿਹੜਾ ਅਸਾਂ ਉਚਾਰਨ ਕੀਤਾ ਹੈ ਇਹਦੇ 'ਚ ਦੋਨੇ ਪੱਖ ਰੱਖੇ ਨੇ, ਇਹ ਕੋਈ ਗੁਰਬਾਣੀ 'ਚ ਦੁਨਿਆਵੀ ਗੱਲਾਂ ਨਹੀਂ ਹੁੰਦੀਆਂ, ਇਹਦੇ ਨਾਲ ਨਾਲ ਤੁਹਾਨੂੰ ਉਪਦੇਸ਼ ਦਿੰਦੇ ਹਾਂ, ਇਸ ਨੂੰ ਫਿਰ ਦ੍ਰਿਸ਼ਟਾਂਤ ਬਣਾ ਲਿਆ। ਇਹਦਾ ਦਾ ਦ੍ਰਿਸ਼ਟਾਂਤ ਹੁਣ ਕਥਨ ਕਰਦੇ, ਦੂਸਰੇ ਅਰਥ ਜੀ ਫਿਰ ਬੋਲੋ ਜੀ।
ਸਤਿਗੁਰ ਸੱਚ ਦੀਆ ਭੇਜ,
ਕਹਿੰਦੇ ਸੱਚ ਹੈ, ਸੱਚੇ ਅਕਾਲ ਪੁਰਖ ਨੇ ਜਗਿਆਸੂ ਦੇ ਤਾਈਂ ਸਤਿਗੁਰਾਂ ਪਾਸ ਭੇਜ ਦਿੱਤਾ। ਦੀਆ ਨਾਮ ਦੇਣ ਦਾ, ਭੇਜਣਾ ਕੀਤਾ, ਭੇਜ ਦਿੱਤਾ ਕਾਹਦੇ ਵਾਸਤੇ ਵੀ, ਜੇ ਤੂੰ ਮੁਕਤ ਹੋਣਾ ਤਾਂ ਸਤਿਗੁਰਾਂ ਦੇ ਚਰਨੀ ਲੱਗ ਪਾਈ। ਅਕਾਲ ਪੁਰਖ ਨੇ ਭੇਜ ਦਿੱਤਾ।
ਚਿਰ ਜੀਵਨ ਉਪਜਿਆ ਸੰਜੋਗ,
ਚਿਰਨਜੀਵੀ ਕੌਣ ਹੈ? ਜਿਹੜਾ ਕਦੇ ਮਰੇ ਨਾ ਉਹਨੂੰ ਕਹਿੰਦੇ ਚਿਰਨਜੀਵੀ, ਉਹ ਤਾਂ ਅਕਾਲ ਪੁਰਖ ਹੀ ਹੈ ਫਿਰ। ਐਸਾ ਚਿਰਨਜੀਵੀ ਪਰਮੇਸ਼ਰ ਦੀ ਪ੍ਰਾਪਤੀ ਦਾ ਜੋ ਗਿਆਨ ਦਾ ਸੰਜੋਗ ਹੈ, ਉਹ ਸਤਿਗੁਰਾਂ ਦੇ ਉਪਦੇਸ਼ ਦੁਆਰਾ ਜਗਿਆਸੂ ਜਿਹੜਾ ਉਹਦੇ ਹਿਰਦੇ ਵਿੱਚ ਉਪਜਿਆ, ਪੈਦਾ ਹੋਇਆ। ਉਪਜੇ ਦਾ ਅਰਥ ਹੀ ਪੈਦਾ ਹੋਣਾ, ਹਿਰਦੇ ਚ ਗਿਆਨ ਪੈਦਾ ਹੋਇਆ।
ਉਦਰੇ ਵਾਹੇ ਆਏ ਕੀਆ ਨਿਵਾਸ,
ਜਗਿਆਸੂ ਦੇ ਉਦਰੇ ਨਾਮ ਉਦਰ ਭਾਵ ਤੋਂ ਕੀ ਹੈ, ਹਿਰਦੇ ਰੂਪੀ ਉਦਰ ਵਿੱਚ, ਹਿਰਦੇ ਦੇ ਮਾਹੇ ਵਿੱਚ ਬ੍ਰਹਮ ਗਿਆਨ ਨੇ ਸਤਿਗੁਰਾਂ ਦੀ ਰਸਨਾ ਤੋਂ ਆ ਕਰਕੇ ਜਗਿਆਸੂ ਦੇ ਹਿਰਦੇ ਵਿੱਚ ਨਿਵਾਸ ਬਸਣਾ ਕੀਤਾ। ਇਹ ਗਿਆਨ ਜਿਹੜਾ ਗੁਰੂ ਦੀ ਰਸਨਾ ਤੋਂ ਆਇਆ, ਸਿੱਖ ਨੂੰ ਪ੍ਰਾਪਤ ਹੋਇਆ, ਉਹਦੇ ਹਿਰਦੇ ਚ ਨਿਵਾਸ ਕੀਤਾ।
ਮਾਤਾ ਕੈ ਮਨ ਬਹੁਤ ਵਿਗਾਸ,
ਤਾਤੋਂ ਮਾਤਾ ਕੌਣ ਹੈ? ਸਮਤੀ ਸ੍ਰੇਸ਼ਟ ਮਤ ਹੈ, ਤੇ ਉਹਦੇ ਮਨ ਚ ਬਹੁਤ ਵਿਗਾਸ ਖੇੜਾ ਹੋਇਆ, ਜਾਣੀ ਮਤ ਖੇੜੇ ਵਿੱਚ ਆ ਗਈ ਜਦੋਂ ਬ੍ਰਹਮ ਗਿਆਨ ਮਿਲ ਗਿਆ।
ਜਮਿਆ ਪੂਤ ਭਗਤ ਗੋਬਿੰਦ ਕਾ,
ਗੋਬਿੰਦਾਂ ਕਰਕੇ ਬਿੰਦ ਜਾਣਨ ਯੋਗ ਕੌਣ? ਪਰਮੇਸ਼ਰ। ਉਹਦਾ ਭਗਤ ਸੇਵਕ ਕੌਣ? ਜਗਿਆਸੂ। ਉਹਦੇ ਹਿਰਦੇ ਵਿੱਚ ਗਿਆਨ ਰੂਪੀ ਪੂਤ ਪੁੱਤਰ ਜੰਮਿਆ ਪੈਦਾ ਹੋਇਆ, ਇਹ ਸਤਿਗੁਰਾਂ ਤੋਂ ਪ੍ਰਾਪਤ ਹੋਈ ਦਾਤ।
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ,
ਇਹ ਤਾਂ ਭਾਈ ਵੇਦਾਂ ਸ਼ਾਸਤਰਾਂ ਵਿੱਚ ਲਿਖਿਆ, ਧੁਰ ਆਦਿ ਤੋਂ ਹੀ ਜਗਿਆਸੂ ਜਿਹੜਾ ਬੈਰਾਗ ਵਿਵੇਕ ਖਟ ਸੰਪਤੀ ਮੋਖ ਇੱਛਾ ਆਦਿ ਸਾਰੇ ਸਾਧਨਾਂ ਦੇ ਸੰਯੁਕਤ ਗੁਰੂ ਦੀ ਸ਼ਰਨ ਵਿੱਚ ਪਿਆ ਹੈ। ਜਿਹੜਾ ਵੀ ਪਿਆ ਫਿਰ ਉਹਦੇ ਅੰਦਰ ਅਪਰੋਖ ਜਿਹੜਾ ਬ੍ਰਹਮ ਗਿਆਨ ਹੈ ਪ੍ਰਗਟਿਆ ਸਭ ਮੈਂ, ਦੁਬਾਰੇ ਬੋਲੋ ਜੀ।
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ,
ਤੇ ਇਹ ਅਪਰੋਖ ਬ੍ਰਹਮ ਗਿਆਨ ਪ੍ਰਗਟਿਆ ਪ੍ਰਗਟ ਹੋ ਜਾਂਦਾ ਹੈ। ਇਹ ਤਾਂ ਵੇਦਾਂ ਸ਼ਾਸਤਰਾਂ ਨੇ ਲਿਖਿਆ ਵੀ ਜਿਹਦੇ ਕੋਲ ਸਾਧਨ ਹੋਣਗੇ, ਬੈਰਾਗ ਵਿਵੇਕ ਖਟ ਸੰਪਤੀ ਮੋਖ ਇੱਛਾ ਸਰਬਣ ਮੰਨਣ ਨਿਧਿਆਸਨ ਤਤ ਪਾਦਾ ਸੋਧਨ, ਉਹ ਬ੍ਰਹਮ ਗਿਆਨ ਪ੍ਰਗਟ ਹੋਏਗਾ, ਅਪਰੋਕਸ਼ ਬ੍ਰਹਮ ਗਿਆਨ। ਜਿਹਦੇ ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ, ਜਿਹਦੇ ਮੱਥੇ ਉੱਪਰ ਧੁਰੋਂ ਹੀ ਸ੍ਰੇਸ਼ਟ ਲੇਖ ਲਿਖੇ ਹੁੰਦੇ ਨੇ, ਉਹਨਾਂ ਦੇ ਅੰਦਰ ਪਰਮੇਸ਼ਰ ਦਾ ਗਿਆਨ ਪ੍ਰਗਟ ਹੁੰਦਾ ਹੈ, ਹਰ ਇੱਕ ਦੇ ਨਹੀਂ ਹੁੰਦਾ। ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਦਸੇ ਵਾਸੇ ਹੁਕਮ ਬਾਲਕ ਜਨਮ ਲਿਆ,
ਜਦੋਂ ਇੱਥੇ ਉੱਥੇ ਦਾ ਦਸੀ ਦਸ ਮਹੀਨਿਆਂ ਦੀ ਗੱਲ ਸੀ ਨਾ, ਇੱਥੇ ਦਸੀ ਦਾ ਅਰਥ ਹੈ ਇਹ ਦਸੇ ਇੰਦਰੀਆਂ ਨੇ ਜਿਹੜੇ ਆਪਣੇ, ਇਹ ਦਸੇ ਇੰਦਰੀਆਂ ਨੂੰ ਮਾਸੀ ਮਲਣਾ ਕੀਤਾ, ਦਲ ਮਲ ਦਿੱਤੇ, ਵਿਕਾਰਾਂ ਚ ਨਹੀਂ ਜਾਂਦੇ ਹੁਣ, ਇਹਨਾਂ ਨੂੰ ਵਿਸ਼ਿਆਂ ਵੱਲੋਂ ਰੋਕ ਲਿਆ। ਤੇ ਜਦੋਂ ਐਸਾ ਰੋਕ ਲਿਆ ਤਦੋਂ ਪਰਮੇਸ਼ਰ ਨੇ ਹੁਕਮ ਅਨੁਸਾਰ, ਪਰਮੇਸ਼ਰ ਦੇ ਹੁਕਮ ਅਨੁਸਾਰ ਗਿਆਨ ਰੂਪੀ ਬਾਲਕ ਜਿਹੜਾ ਹੈ, ਬੱਚਾ ਜਿਹੜਾ ਗਿਆਨ ਰੂਪੀ, ਉਹਨੇ ਜਨਮ ਲਿਆ, ਜਾਣੀ ਗਿਆਨ ਪੈਰਾ ਫੇਰ ਹੁੰਦਾ ਹੈ।
ਮਿਟਿਆ ਸੋਗ ਮਹਾ ਆਨੰਦ ਥੀਆ,
ਪਹਿਲਾਂ ਅਗਿਆਨ ਕਰਕੇ ਸੋਗ ਗਮ ਸੀ, ਚਿੰਤਾਵਾਂ ਸੀ, ਉਹ ਗਿਆਨ ਹੋਣ ਕਰਕੇ ਮਿਟਿਆ, ਨਾਸ ਹੋ ਗਿਆ। ਹਿਰਦੇ ਵਿੱਚ ਮਹਾਂ ਮਹਾਂ ਵੱਡਾ ਭਾਰੀ ਆਨੰਦ, ਬ੍ਰਹਮਾਨੰਦ ਪ੍ਰਾਪਤ ਹੋ ਗਿਆ ਹੈ।
ਗੁਰਬਾਣੀ ਸਖੀ ਆਨੰਦ ਗਾਵੇ,
ਤੇ ਇਉਂ ਫਿਰ ਜਗਿਆਸੂ ਰੂਪ ਸਖੀਆਂ, ਜਗਿਆਸੂ ਰੂਪ ਜਿਹੜੀਆਂ ਸਖੀਆਂ ਨੇ, ਜਾਂ ਫਿਰ ਬਿਰਤੀਆਂ ਰੂਪ ਸਖੀਆਂ ਨੇ, ਇੰਦਰੀਆਂ ਰੂਪ ਸਖੀਆਂ ਨੇ, ਇਹ ਆਨੰਦ ਪੂਰਵਕ ਗੁਰਬਾਣੀ ਨੂੰ, ਪਰਮੇਸ਼ਰ ਸਰੂਪ ਜੋ ਗੁਰਬਾਣੀ ਹੈ, ਤੇ ਗੁਰੂ ਜੀ ਦੇ ਸਰੂਪ ਲੱਖਣਾ ਬਿਰਤੀ ਦੁਆਰਾ, ਗੁਰੂ ਦੇ ਸਰੂਪ ਨੂੰ ਲੱਖਣਾ ਰੂਪ ਬਾਣੀ ਨੂੰ ਗਾਵੇ ਗਾਉਂਦੀਆਂ ਹਨ, ਉਹਦੇ ਚ ਲੱਖਣ ਹਨ ਪਰਮੇਸ਼ਰ ਦੇ।
ਸੱਚੇ ਸਾਹਿਬ ਕੈ ਮਨ ਭਾਵੇ,
ਸੱਚੇ ਸਾਹਿਬ ਮਾਲਕ ਪਰਮੇਸ਼ਰ ਦੇ ਮਨ ਵਿੱਚ ਭਾਵੇ, ਭਾਉਂਦਾ ਹੈ ਸੱਜ ਗਿਆ ਸੂ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਦੀ ਗੁਰਬਾਣੀ ਸਖੀ ਆਨੰਦ ਗਾਵੇ, ਜਿਹੜਾ ਬ੍ਰਹਮ ਗਿਆਨ ਦਾ ਆਨੰਦ ਦੇਣ ਵਾਲੀ ਗੁਰਬਾਣੀ ਹੈ, ਗੁਰਸਿੱਖ ਉਹਨੂੰ ਗਾਉਂਦੇ ਹੈ, ਸਰੂਪ ਲੱਖਣਾ ਵਾਲੀ, ਤਟਸਥੀ ਲੱਖਣਾ ਵਾਲੀ ਉਹਨੂੰ ਗਾਉਂਦੇ ਹੈ, ਸੱਚੇ ਸਾਹਿਬ ਦੇ ਮਨ ਨੂੰ ਚੰਗੇ ਲੱਗਦੇ ਨੇ ਫਿਰ ਜਿਹੜੇ ਗੁਰਬਾਣੀ ਗਾਉਂਦੇ ਪੜ੍ਹਦੇ ਸੁਣਦੇ ਨੇ।
ਵਧੀ ਵੇਲ ਬਹੁ ਪੀੜੀ ਚਾਲੇ,
ਤੇ ਇਉਂ ਭਗਤੀ ਰੂਪੀ ਸੁਭ ਗੁਣਾਂ ਦੀ ਵੇਲ ਵਧ ਗਈ। ਜਿਹੜੀ ਅਵਸਰੀ ਸੰਪਦਾ ਤੇ ਉਹ ਤਾਂ ਨਾਸ ਹੋ ਗਈ ਹੈ, ਭਗਤੀ ਰੂਪੀ ਗੁਣਾਂ ਦੀ ਵੇਲ ਵਧ ਗਈ ਬਹੁਤ ਸਾਰੀ, ਤੇ ਸੰਪਰਦਾ ਰੂਪ ਪੀੜੀ ਚੱਲ ਪਈ ਹੈ। ਅੱਗੇ ਤੋਂ ਅੱਗੇ ਜਿਹੜੇ ਸੁਭ ਗੁਣ ਪੈਦਾ ਹੋਣੇ ਨੇ ਗਿਆਨ ਤੋਂ, ਕਿਉਂਕਿ ਗਿਆਨੀ ਤੋਂ ਅੱਗੇ ਗਿਆਨਵਾਨ ਹੋ ਜਾਂਦੇ ਆ ਨਾ, ਦੀਵੇ ਤੋਂ ਜਿਵੇਂ ਦੀਵਾ ਜਗਦਾ, ਗਿਆਨਵਾਨ ਤੋਂ ਅੱਗੇ ਹੋਰ ਗਿਆਨ ਦੇ ਦੀਵੇ ਜਗਦੇ। ਉਹ ਦੱਸਦੇ ਨੇ
ਧਰਮ ਕਲਾ ਹਰ ਬੰਦ ਬਹਾਲੇ,
ਹਰੀ ਪਰਮੇਸ਼ਰ ਨੇ ਧਰਮ ਦੀ ਕਲਾ ਸ਼ਕਤੀ ਨੂੰ ਭਾਵ ਗਿਆਨ ਦਾ ਜਿਹੜਾ ਸਰੂਪ ਉਹ ਹਿਰਦੇ ਚ ਬੰਨ ਕੇ ਬਹਾਲੀ ਇਸਤਤ ਕਰ ਦਿੱਤਾ ਹੈ।
ਮਨ ਚਿੰਦਿਆ ਸਤਿਗੁਰੂ ਦਿਵਾਇਆ,
ਵਾਹਿਗੁਰੂ ਪਰਮੇਸ਼ਰ ਨੇ ਜਗਿਆਸੂ ਨੂੰ ਮਨ ਚਿੰਦਿਆ, ਮਨ ਪਾਉਂਦਾ ਫਲ, ਸਤਿਗੁਰਾਂ ਪਾਸੋਂ ਬ੍ਰਹਮ ਗਿਆਨ ਦਾ ਦਿਵਾਉਣਾ ਕੀਤਾ ਹੈ। ਅਕਾਲ ਪੁਰਖ ਨੇ ਕਿਰਪਾ ਕੀਤੀ, ਜਿਵੇਂ ਬਾਬੇ ਬੁੱਢੇ ਸਾਹਿਬ ਤੋਂ ਵਰ ਦਵਾ ਦਿੱਤਾ ਸੀ ਗੁਰੂ ਸਾਹਿਬ ਨੇ ਪ੍ਰੇਰ ਕੇ, ਇਉਂ ਸਤਿਗੁਰਾਂ ਨੂੰ ਪ੍ਰੇਰ ਕੇ ਅਕਾਲ ਪੁਰਖ ਨੇ ਬ੍ਰਹਮ ਗਿਆਨ ਦਵਾ ਦਿੱਤਾ ਜਗਿਆਸੂ ਨੂੰ।
ਭਏ ਅਚਿੰਤ ਏਕ ਲਿਵ ਲਾਇਆ,
ਇੱਕ ਅਦਵੈਤ ਸਰੂਪ ਪਰਮੇਸ਼ੁਰ ਦੇ ਵਿੱਚ ਲਿਵ ਵਿਰਤੀ ਨੂੰ ਲਾਉਣ ਕਰਕੇ ਜਗਿਆਸੂ ਚਿੰਤਾ ਤੋਂ ਰਹਿਤ ਹੋ ਗਿਆ ਹੈ, ਹੋ ਜਾਂਦੇ ਹਨ ਜੀ।
ਜੋ ਬਾਲਕ ਪਿਤਾ ਉਪਰ ਕਰੇ ਬਹੁ ਮਾਣ,
ਜਿਵੇਂ ਬਾਲਕ ਬੱਚਾ ਆਪਣੇ ਪਿਤਾ ਦੇ ਉੱਪਰ ਮਾਣ ਕਰਦਾ, ਇਉਂ ਜਗਿਆਸੂ ਆਪਣੇ ਸਤਿਗੁਰੂ ਸਾਹਿਬ ਦੇ ਉੱਪਰ, ਤੂੰ ਮੇਰਾ ਬਹੁ ਮਾਣ ਕਰਤੇ, ਤੂੰ ਮੇਰਾ ਬਹੁ ਮਾਣ ਜਿਵੇਂ ਕਿਹਾ ਹੈ, ਤੇ ਇਸ ਪ੍ਰਕਾਰ ਜਗਿਆਸੂ ਵੀ ਸਤਿਗੁਰਾਂ ਤੇ ਮਾਏ, ਮੈਂ ਮਾਣ ਕੀਆ ਤੁਦੋਂ ਉਪਰੇ ਮਾਣ ਕਰਦਾ ਹੈ।
ਬੁਲਾਇਆ ਬੋਲੇ ਗੁਰ ਕੈ ਭਾਣ,
ਗੁਰੂ ਦੇ ਭਾਣੇ ਵਿੱਚ ਬੁਲਾਏ ਹੋਏ ਮਹਾਂਵਾਕਾਂ ਨੂੰ ਜਗਿਆਸੂ ਬੋਲਦਾ ਹੈ।
ਗੁੱਜੀ ਛੰਨੀ ਨਾਹੀ ਵਾਤ,
ਭਾਈ ਇਹ ਕੋਈ ਗੁੱਜੀ ਛੰਨੀ ਲੁਕੀ ਛਿਪੀ ਵਾਤ ਗੱਲ ਨਹੀਂ ਹੈ।
ਗੁਰੂ ਨਾਨਕ ਤੁੱਠਾ ਕੀਨੀ ਦਾਤ,
ਸਤਿਗੁਰੂ ਜੀ ਜਿਨ੍ਹਾਂ ਤੇ ਤੁੱਠਾ ਪ੍ਰਸੰਨ ਹੋ ਗਏ ਨਾ, ਉਹਨਾਂ ਨੂੰ ਗਿਆਨ ਰੂਪੀ ਪੁੱਤਰ ਦੀ ਦਾਤ ਸਤਿਗੁਰਾਂ ਨੇ ਦੇਣੀ ਕੀਤੀ ਪਰਮੇਸ਼ਰ ਨੇ।
ਆਸਾ ਮਹੱਲਾ ਪੰਜਵਾ,
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਨੇ ਇਹ ਸ਼ਬਦ ਉਦੋਂ ਉਚਾਰਨ ਕੀਤਾ ਤੇ ਮਹਾਰਾਜ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਜਦੋਂ ਬਾਲਕ ਅਵਸਥਾ ਦੇ ਵਿੱਚ ਸੀ, ਉਹਨਾਂ ਨੂੰ ਬੁਖਾਰ ਚੜ ਗਿਆ ਸੀ, ਉਤਰਦਾ ਨਹੀਂ ਸੀ। ਮਹਾਰਾਜ ਨੇ ਸਤਨਾਮ ਵਾਹਿਗੁਰੂ ਕਹਿ ਕੇ ਹੱਥ ਫੇਰ ਕੇ ਚਿੰਤਾ ਦੂਰ ਕਰ ਦਿੱਤੀ ਮਾਤਾ ਗੰਗਾ ਦੀ, ਬੁਖਾਰ ਲਾ ਦਿੱਤਾ। ਤੇ ਫਿਰ ਸੰਗਤਾਂ ਦੇ ਪੁੱਛਣ ਤੋਂ ਕਿ ਸਾਹਿਬ ਜ਼ਿਆਦਾ ਠੀਕ ਹੈ, ਤਾਂ ਸਤਿਗੁਰੂ ਨੇ ਇਹ ਸ਼ਬਦ ਉਚਾਰਨ ਕੀਤਾ, ਅਖੇ ਜੀ ਬੁਖਾਰ ਉਤਰਿਆ। ਮਹਾਰਾਜ ਕਹਿੰਦੇ ਭਾਈ ਅਕਾਲ ਪੁਰਖ ਨੇ ਧਾਰ ਦਿੱਤਾ, ਇਹ ਨਹੀਂ ਕਿ ਵੀ ਅਸਾਂ ਧਾਰਿਆ। ਉਸ ਵੇਲੇ ਆਸਾ ਰਾਗ ਦਿੰਦੇ ਸ਼ਬਦ ਉਚਾਰਿਆ,
ਗੁਰ ਪੂਰੇ ਰਾਖਿਆ ਦੇ ਹੱਥ,
ਇਹ ਗੁਰਸਿੱਖੋ ਪੂਰੇ ਸਤਿਗੁਰੂ ਨੇ ਆਪਣਾ ਕਿਰਪਾ ਰੂਪੀ ਹੱਥ ਦੇਖ ਕੇ ਰੱਖਣਾ ਕੀਤਾ ਹੈ।
ਪ੍ਰਗਟ ਭਇਆ ਜਨਕਾ ਪ੍ਰਤਾਪ,
ਪ੍ਰਗਟ ਭਇਆ ਜਨਕਾ ਪ੍ਰਤਾਪ, ਕਹਿੰਦੇ ਉਹ ਸੇਵਕਾਂ ਦਾ ਜਿਹੜਾ ਪ੍ਰਤਾਪ ਤੇਜ ਪ੍ਰਭਾਵ ਇਹ ਪ੍ਰਗਟ ਪਿਆ ਹੋ ਗਿਆ ਹੈ।
ਗੁਰ ਗੁਰ ਜਪੀ ਗੁਰੂ ਗੁਰ ਧਿਆਈ,
ਅਸੀਂ ਰਸਨਾ ਕਰਕੇ ਗੁਰੂ ਗੁਰੂ ਜਪੀ ਜਪਦੇ ਹਾਂ, ਭਾਵ ਗੁਰਗੁਰ ਦਾ ਇਹ ਹੈ ਵੀ ਗੁਰੂ ਗੁਰੂ ਜਪਦੇ ਹਾਂ। ਗੁਰ ਗੁਰ ਜਪੀ ਜਾਣੀ ਗੁਰੂ ਗੁਰੂ ਜਪਦੇ ਹਾਂ ਅਤੇ ਮਨ ਕਰਕੇ ਵੀ ਗੁਰੂ ਗੁਰੂ ਧਿਆਈ ਧਿਆਉਂਦੇ ਹਾਂ, ਭਾਵ ਕੀ ਹੈ ਰਸਨਾ ਕਰਕੇ ਵੀ ਗੁਰ ਗੁਰ ਜਪੀ ਗੁਰ ਗੁਰ ਜਪਦੇ ਹਾਂ ਤੇ ਫਿਰ ਧਿਆਨ ਦੁਆਰਾ ਵੀ ਗੁਰ ਗੁਰ ਨੂੰ ਧਿਆਉਂਦੇ ਹਾਂ। ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਦੋ ਗੁਰੂ ਹੋ ਗਏ ਤੇ ਉਹਨਾਂ ਨੂੰ ਜਪਦੇ ਹਾਂ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਨੂੰ ਧਿਆਉਂਦੇ ਹਾਂ। ਚਾਰੇ ਗੁਰੂਆਂ ਦੇ ਚਾਰ ਵਾਰ ਗੁਰ ਸ਼ਬਦ ਹੈ ਜਿਹੜਾ ਉਹ ਇਉਂ ਵੀ ਲੱਗ ਜਾਂਦਾ, ਜਾਂ ਫਿਰ ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਗੁਰੂਆਂ ਦੇ ਗੁਰੂ ਪਰਮੇਸ਼ੁਰ ਨੂੰ ਜਪਦੇ ਹਾਂ ਤੇ ਗੁਰੂ ਚੇਤਨ ਸਰੂਪ ਪਰਮੇਸ਼ਰ ਦੇ ਗੁਰਪੂਜਨੀਕ ਨਾਮ ਨੂੰ ਧਿਆਉਂਦੇ ਹਾਂ।
ਜੀਵ ਕੀ ਅਰਦਾਸ ਗੁਰੂ ਪਹਿ ਪਾਈ,
ਆਪਣੇ ਜੀਵ ਹਿਰਦੇ ਦੀ ਅਰਦਾਸ ਅਰਜ ਗੁਰੂ ਸਾਹਿਬ ਦੇ ਪਹਿ ਪਾਸ ਪਾਈ ਪਾਉਂਦੇ ਹਾਂ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਸ਼ਰਨ ਪਰੇ ਸਾਚੇ ਗੁਰਦੇਵ,
ਅਸੀਂ ਸੱਚੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਸ਼ਰਨ ਵਿੱਚ ਪਏ ਹਾਂ।
ਪੂਰਨ ਹੋਈ ਸੇਵਕ ਸੇਵ,
ਸਾਡੀ ਸੇਵਕ ਦੀ ਸੇਵਾ ਜਿਹੜੀ ਟਹਿਲ ਹੈ ਭਗਤੀ ਰੂਪੀ ਜਾਂ ਫਿਰ ਗੁਰਤਾ ਗੱਦੀ ਜਿਹੜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਅੱਗੇ ਸੰਸਾਰ ਦੀ ਕਾਇਮ ਕੀਤੀ ਹੈ ਇਤਿਆਦਿ, ਇਹ ਪੂਰਨ ਪੂਰੀ ਹੋ ਗਈ ਹਰਗੋਬਿੰਦ ਸਾਹਿਬ ਦੇ ਪੈਦਾ ਹੋਣ ਦੇ ਨਾਲ। ਗੁਰਤਾ ਗੱਦੀ ਦੀ ਜਿਹੜੀ ਅੱਗੇ ਪੀੜ੍ਹੀ ਚੱਲਣੀ ਹੈ। ਦੂਸਰਾ ਜਿਹੜੀ ਸਾਡੀ ਸੇਵਕਾਂ ਦੀ ਪੂਰਨ ਹੋਈ ਸੇਵਕ ਸੇਵ, ਅਸੀਂ ਸੇਵਕਾਂ, ਮੈਨੂੰ ਹਰਿਮੰਦਰ ਸਾਹਿਬ ਦੀ ਸੇਵਾ ਦਿੱਤੀ ਸੀ ਪਰਮੇਸ਼ੁਰ ਨੇ, ਗੁਰੂ ਰਾਮਦਾਸ ਨੇ, ਉਹ ਵੀ ਪੂਰੀ ਹੋ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਣ ਦੀ ਸੇਵਾ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਨ ਦੀ, ਇਹ ਵੀ ਸੇਵਾ ਪੂਰੀ ਹੋ ਗਈ। ਗੁਰਤਾ ਗੱਦੀ ਆਦਿ ਦੀ ਸੇਵਾ ਪੂਰੀ ਹੋ ਗਈ। ਇਹ ਵਚਨ ਕਹੇ ਨ
ਜੀਓ ਪਿੰਡ ਜੋਬਨ ਰਾਖੈ ਪ੍ਰਾਨ,
ਇਹ ਭਾਈ ਜੋ ਜੀਵਨ ਜੀਓ ਨਾਮ ਹਿਰਦਾ, ਜੋ ਜੀਵਨ ਜੀਓ ਹਿਰਦਾ ਤੇ ਪਿੰਡ ਸਰੀਰ, ਜੋਬਨ ਜਵਾਨੀ, ਜਵਾਨੀ ਅਵਸਥਾ ਇਤਿਆਦਿਕ, ਇਹ ਜੋ ਕੁਛ ਬਖਸ਼ਿਆ ਹੈ, ਜਾਂ ਫਿਰ ਸ਼ੌਕ ਅਵਸਥਾ ਤੇ ਪ੍ਰਾਣ ਸਵਾਸਾਂ ਦੀ ਰੱਖਿਆ ਕਰਦਾ ਹੈ, ਉਹ ਪਰਮੇਸ਼ਰ ਹੀ ਰਾਖਾ ਪ੍ਰਾਨ, ਉਹ ਸਾਰਿਆਂ ਦਾ ਰਾਖਾ ਵਾਹਿਗੁਰੂ ਹੈ। ਜੀਵ ਦਾ ਵੀ, ਸਰੀਰ ਦਾ ਵੀ, ਜੋਬਨ ਅਵਸਥਾ ਦਾ ਵੀ, ਪ੍ਰਾਣਾਂ ਦਾ ਵੀ, ਉਹ ਰੱਖਿਆ ਕਰਦਾ ਹੈ।
ਕਹੋ ਨਾਨਕ ਗੁਰ ਕਾ ਕੁਰਬਾਨ,
ਸਤਿਗੁਰੂ ਜੀ ਕਥਨ ਕਰਦੇ ਨੇ, ਮੈਂ ਆਪਣੇ ਗੁਰੂ ਸਾਹਿਬ ਤੋਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ ਹਾਂ ਜੀ।
ਆਸਾ ਕਰ ਅੱਠਵਾ ਕਾਫੀ ਮਹੱਲਾ ਪੰਜਵਾ,
ਆਸਾ ਰਾਗ ਦੇ ਅੰਦਰ ਅੱਠਵੇਂ ਸੁਰਤਾਲ ਵਿੱਚ ਕਾਫੀ ਛੰਦ ਦੀ ਚਾਲ ਹੈ, ਜਿਹਦਾ ਪਿੱਛੇ ਵਿਚਾਰ ਹੋ ਚੁੱਕੀ ਹੈ। ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਸ਼ਬਦ ਉਚਾਰਨ ਕਰਦੇ ਹੈ ਤੇ ਉਹ ਪਰਮੇਸ਼ੁਰ ਵਾਹਿਗੁਰੂ ਦਾ ਪਹਿਲਾਂ ਮੰਗਲ ਕਰਨਗੇ, ਗਰੀਬ ਨਿਵਾਸ ਸਤਿਗੁਰੂ ਫਿਰ ਅੱਗੇ ਸ਼ਬਦ ਉਚਾਰਨ ਕਰਨਗੇ, ਬੜਾ ਨਿਮਰਤਾ ਪਿਆਰ ਵਾਲਾ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਸਰੂਪ ਓਅੰਕਾਰ ਸਰਬ ਕਾ ਪ੍ਰਕਾਸ਼ਕ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਪਰਮੇਸ਼ੁਰ। ਐਸਾ ਦੱਸਦੇ ਹਨ, ਬੇਨਤੀ ਰੂਪ ਦੇ ਵਿੱਚ ਜਗਿਆਸੂ ਨੂੰ ਢੰਗ ਦੱਸਦੇ ਹਨ।
ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ,
ਹੇ ਵਾਹਿਗੁਰੂ ਮੈਂ ਤੁਹਾਡਾ ਬੈ ਖਰੀਦ ਜਿਹਨੇ ਮੁੱਲ ਲਿਆ ਹੋਇਆ ਬੰਦਾ ਦਾਸ ਹਾਂ, ਤੂੰ ਮੇਰਾ ਸਾਡਾ ਸੱਚ ਸੱਚਾ ਸਾਹਿਬ ਮਾਲਕ ਹੈ ਜੀ।
ਜੀਉ ਪਿੰਡ ਸਭ ਤਿਸਦਾ ਸਭ ਕਿਸ ਹੈ ਤੇਰਾ,
ਹੇ ਮਹਾਰਾਜ ਜਿਵੇਂ ਜੀਉ ਜਿੰਦ ਅਤੇ ਪਿੰਡ ਸਰੀਰ, ਸਭ ਇਹਨੂੰ ਸਭ ਭਾਰਾ ਕਰਕੇ ਇਸ ਤਰ੍ਹਾਂ ਬੋਲਣਾ, ਇਹ ਬੱਬਾ ਵੀ ਬੋਲ ਜਾਊਗਾ ਤੇ ਜਿਵੇਂ ਅਧਿਕ ਦੇ ਸਹਿਤ ਬੋਲਣਾ, ਇਹ ਸਭ ਕੁਛ ਜੋ ਕੁਝ ਵੀ ਹੈ ਤਿਸ ਉਸੇ ਦਾ ਪਰਮੇਸ਼ੁਰ ਦਾ ਹੀ ਹੁੰਦਾ। ਇਸ ਕਰਕੇ ਜਿਵੇਂ ਕਹਿੰਦੇ ਜਿਹੜਾ ਗੁਲਾਮ ਹੋ ਜਾਵੇ, ਬੈ ਖਰੀਦਿਆ ਜਾਵੇ, ਉਹਦੀ ਜਿੰਦ ਵੀ, ਉਹਦਾ ਸਰੀਰ ਵੀ, ਸਭ ਕੁਛ ਉਸੇ ਦਾ ਹੁੰਦਾ ਜਿਹਦੇ ਗੁਲਾਮ ਹੋ ਜਾਈਏ। ਇਸ ਕਰਕੇ ਮਹਾਰਾਜ ਇਹ ਸਭ ਕੁਛ ਤਿਵੇਂ ਮੇਰਾ ਵੀ ਸਭ ਕੁਛ ਤੁਹਾਡਾ ਹੀ ਹੋ ਗਿਆ ਮਹਾਰਾਜ, ਮੈਂ ਤੁਹਾਡਾ ਗੁਲਾਮ ਹਾਂ।
ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ,
ਹੇ ਧਣੀ ਮਾਲਕ ਪਰਮੇਸ਼ੁਰ ਤੂੰ, ਤੁਸੀਂ ਮੈਨੂੰ ਨਿਮਾਣੇ ਮਾਣ ਤੋਂ ਹੀਣੇ ਨੂੰ ਮਾਣ ਸਤਿਕਾਰ ਬਖਸ਼ ਦਿਓ, ਮੈਨੂੰ ਹਿਰਦੇ ਵਿੱਚ ਤੇਰਾ ਤੁਹਾਡਾ ਹੀ ਪਰਵਾਸਾ ਭਰੋਸਾ ਹੈ।
ਬਿਨ ਸਾਚੇ ਅਨ ਟੇਕ ਹੈ ਸੋ ਜਾਣ ਹੋ ਕਾਚਾ,
ਜੋ ਸੱਚੇ ਪਰਮੇਸ਼ੁਰ ਤੋਂ ਬਗੈਰ ਕਿਸੇ ਅਨ ਹੋਰ ਦੀ ਜਿਹੜੀ ਓਟ ਲੈਣੀ ਹੈ ਨਾ, ਟੇਕ ਲੈਣੀ ਹੈ, ਉਹ ਕੱਚਾ ਹੀ ਜਾਣੋ ਫਿਰ ਤੁਸੀਂ, ਉਹ ਜਿਹੜਾ ਭਰੋਸਾ ਹੈ ਨਾ ਇਹ ਕਹੋ ਸੋ ਜਾਣੋ ਕਾਚਾ, ਤਾਂ ਬੰਦਾ ਹੀ ਕੱਚਾ ਹੈ ਜਿਹੜਾ ਰੱਬ ਦੀ ਓਟ ਨਹੀਂ ਲੈਂਦਾ, ਦੇਵੀ ਦੇਵਤਿਆਂ ਦੀ ਲੈਂਦਾ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ,
ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ,
ਹੇ ਮਹਾਰਾਜ ਤੁਹਾਡਾ ਜਿਹੜਾ ਹੁਕਮ ਹੈ ਆਦੇਸ਼ ਫੁਰਮਾਨ ਜੋ ਹੈ ਪਾਰਾਵਾਰ ਤੋਂ ਰਹਿਤ ਹੈ, ਉਹਦਾ ਕੋਈ ਅੰਤ ਅਖੀਰ ਨਹੀਂ ਜਾਣ ਸਕਦਾ, ਅੰਤ ਨਹੀਂ ਪਾ ਸਕਦਾ, ਨਾ ਤੁਹਾਡਾ ਨਾ ਤੁਹਾਡੇ ਹੁਕਮ ਦਾ।
ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ,
ਜਿਹਨੂੰ ਪੂਰਾ ਗੁਰੂ ਮਿਲ ਜਾਵੇ ਨਾ ਉਹ ਪਰਮੇਸ਼ੁਰ ਦੀ ਰਜਾ ਵਿੱਚ ਚੱਲਦਾ, ਫਿਰ ਉਹ ਤੁਹਾਡੀ ਆਗਿਆ ਵਿੱਚ ਚੱਲਦਾ ਤੁਰਦਾ ਹੈ।
ਚਤੁਰਾਈ ਸਿਆਣਪਾ ਕਿਤੇ ਕਾਮਨਾ ਆਈ ਹੈ,
ਬਾਕਾਂ ਦੀ ਜਿਹੜੀ ਚੁਸਤੀ ਚਲਾਕੀ ਹੈ, ਬੁੱਧੀ ਆਤਕੀਆਂ ਸਿਆਣਪਾਂ, ਇਹ ਪਰਲੋਕ ਦੇ ਵਿੱਚ ਕਿਸੇ ਵੀ ਕੰਮ ਨਹੀਂ ਆਉਂਦੀਆਂ ਹਨ।
ਤੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ,
ਇਹਨੂੰ ਤੁੱਠਾ ਅਦਕ ਸਹਿਤ ਪਾਈ, ਜਿਵੇਂ ਸਾਹਿਬ ਮਾਲਕ ਪਰਮੇਸ਼ੁਰ ਤੁੱਠਾ ਪ੍ਰਸੰਨ ਹੋ ਕੇ ਬਖਸ਼ਿਸ਼ ਕਰ ਦੇਵੇ, ਦੇਵੈ ਦੇਣਾ ਕਰੇ, ਸੋਈ ਉਸੇ ਵਿੱਚ ਸੁਖ ਆਨੰਦ ਨੂੰ ਪਾਈਏ, ਪਾਉਣਾ ਕਰੀਏ।
ਜੇ ਲੱਖ ਕਰਮ ਕਮਾਈਐ ਹੈ ਕਿਛ ਪਵੈ ਨਾ ਬੰਦਾ,
ਤੇ ਜੇ ਲੱਖਾਂ ਹੀ ਸਕਾਮ ਕਰਮਾਂ ਨੂੰ ਕਮਾਈ ਹੈ ਕਮਾਉਣਾ ਕਰੀਏ, ਤਾਂ ਵੀ ਇਹ ਸੰਸਾਰ ਦੇ ਜੰਮਣ ਮਰਨ ਨੂੰ ਇਹ ਬੰਧਾ ਬੰਨਣ ਨਹੀਂ ਪੈਂਦਾ, ਜਾਣੀ ਰੁਕਾਵਟ ਨਹੀਂ ਪੈਂਦੀ। ਭਾਵ ਕੀ ਹੈ ਵੀ ਜੰਮਣਾ ਮਰਨਾ ਬਣਿਆ ਹੀ ਰਹਿੰਦਾ, ਇਹ ਪ੍ਰਵਾਹ ਦੀ ਤਰ੍ਹਾਂ ਚੱਲ ਰਿਹਾ ਜੰਮਣਾ ਮਰਨਾ। ਬੰਧਾ ਨਾ ਮੈਂ ਬੰਨ ਦੇਣਾ, ਰੋਕ ਦੇਣਾ, ਮੁਕਤੀ ਰੂਪੀ ਬੰਧਾ ਨਹੀਂ ਪੈਂਦਾ ਫਿਰ, ਕਿਉਂਕਿ ਲੱਖਾਂ ਹੀ ਕਰਮ ਜਿਹੜੇ ਕਰਮਕਾਂਡ ਕੀਤੇ, ਨਾਮ ਨਹੀਂ ਜਪਿਆ, ਗਿਆਨ ਨਹੀਂ ਪ੍ਰਾਪਤ ਹੋਇਆ, ਤ੍ਰਿਸ਼ਨਾ ਦਾ ਹੜ੍ਹ ਚੱਲ ਰਿਹਾ, ਸੰਸਾਰ ਸਮੁੰਦਰ ਰੁੜੇ ਜਾਂਦੇ ਨੇ, ਇਹ ਰੁੜੇ ਜਾਂਦਿਆਂ ਨੂੰ ਕੋਈ ਬੰਧਾ ਨਹੀਂ ਪੈ ਰਿਹਾ ਅਤੇ ਰੁੜਦਾ ਹੀ ਜਾਂਦਾ। ਅਤੇ ਇਸ ਕਰਕੇ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ, ਕਿਉਂਕਿ ਸਕਾਮ ਕਰਮਾਂ ਦੇ ਕਰਨ ਦੇ ਨਾਲ ਸੰਸਾਰ 'ਚ ਰੁੜਿਆ ਹੀ ਜਾਂਦਾ, ਕੋਈ ਵੀ ਮੁਕਤੀ ਰੂਪੀ ਬੰਧਾ ਨਹੀਂ ਪੈਂਦਾ ਹੈ। ਇਸ ਕਰਕੇ ਅੱਗੇ ਦੱਸਦੇ ਨੇ,
ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਧੰਦਾ।
ਸਤਿਗੁਰੂ ਜੀ ਕਥਨ ਕਰਦੇ ਆ, ਅਸੀਂ ਤਾਂ ਨਾਮ ਦਾ ਹੀ ਧਰ ਓਟ ਆਸਰਾ ਲੈਣਾ ਕੀਤਾ, ਹੋਰ ਸਾਰਾ ਧੰਦਾ ਛੋੜਿਆ, ਛੱਡ ਦਿੱਤਾ ਹੈ।
ਆਸਾ ਮਹੱਲਾ ਪੰਜਵਾਂ,
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ ਅੱਗੇ।
ਸਰਬ ਸੁਖਾ ਮੈਂ ਭਾਲਿਆ ਹਰ ਜੀਵੜ ਨਾ ਕੋਈ।
ਮੈਂ ਸਾਰੇ ਸੁਖਾਂ ਨੂੰ ਭਾਲਿਆ, ਖੋਜ ਕੇ ਵੇਖ ਲਿਆ, ਪਰ ਹਰੀ ਪਰਮੇਸ਼ੁਰ ਦੇ ਮਿਲਾਪ ਜੇਵੜ ਜਿੱਡਾ ਹੋਰ ਕੋਈ ਸੁਖ ਨਹੀਂ ਹੈ।
ਗੁਰ ਤੁੱਠੇ ਤੇ ਪਾਈਐ ਸੱਚ ਸਾਹਿਬ ਸੋਈ।
ਉਹ ਸੱਚ ਸੱਚਾ ਸਾਹਿਬ ਮਾਲਕ ਪਰਮੇਸ਼ੁਰ ਸਤਿਗੁਰੂ ਜੀ ਦੇ ਤੁੱਠੇ ਪ੍ਰਸੰਨ ਹੋਣ ਤੋਂ ਹੀ ਪਾਈਐ ਪ੍ਰਾਪਤ ਹੋ ਕਰੀਦਾ ਹੈ।
ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ।
ਇਸ ਕਰਕੇ ਮੈਂ ਆਪਣੇ ਗੁਰੂ ਸਾਹਿਬ ਜੀ ਤੋਂ ਮਨ ਕਰਕੇ ਬਲਿਹਾਰੀ ਬਾਰਨੇ ਜਾਂਦਾ ਹਾਂ। ਬਾਣੀ ਜਿਹੜੀ ਹੈ ਇਹਦੇ ਕਰਕੇ ਵੀ ਬਲਿਹਾਰ ਜਾਂਦਾ ਹਾਂ। ਬਲਿਹਾਰੀ ਗੁਰ ਆਪਣੇ ਸਾਧ ਸਾਧ ਕੁਰਬਾਨਾ, ਮੈਂ ਆਪਣੇ ਗੁਰੂ ਤੋਂ ਮਨ ਕਰਕੇ ਬਲਿਹਾਰੀ ਬਾਰਨੇ ਜਾਂਦਾ ਹਾਂ ਅਤੇ ਬਾਣੀ ਕਰਕੇ ਸਰੀਰ ਕਰਕੇ ਵੀ ਸਾਧ ਸਾਧ ਹਮੇਸ਼ਾ ਹਮੇਸ਼ਾ ਕੁਰਬਾਨ ਸਦਕੇ ਜਾਂਦਾ ਹਾਂ।
ਨਾਮ ਨਾ ਵਿਸਰੋ ਇੱਕ ਖਿਨ ਚਸਾ ਇਹੋ ਕੀ ਜੈ ਦਾਨਾ।
ਆਪਣੇ ਗੁਰੂ ਤੇ ਮੰਗਦਾ ਹਾਂ, ਹੇ ਪਰਮੇਸ਼ੁਰ ਜੀ ਮੈਨੂੰ ਇੱਕ ਖਿਨ ਛਿਨ ਮਾਤਰ ਵੀ ਅਤੇ ਇੱਕ ਚਸਾ ਮਾਤਰ ਵੀ ਇੰਨਾ ਕੁ ਸਮਾਂ ਜਿਹੜਾ ਪਰਮੇਸ਼ੁਰ ਦੇ ਨਾਮ ਨਾ ਵਿਸਰੋ, ਇੰਨਾ ਸਮਾਂ ਵੀ ਘੱਟ ਤੋਂ ਘੱਟ ਸਮੇਂ ਕਹੇ ਨੇ ਇਹ ਵੀ ਚਸਾ ਮਾਤਰ ਵੀ ਮੈਨੂੰ ਪਰਮੇਸ਼ੁਰ ਤੁਹਾਡਾ ਨਾਮ ਨਾ ਭੁੱਲੇ, ਇਹੋ ਮੈਨੂੰ ਕਿਰਪਾ ਕਰਕੇ ਇਹੋ ਕੀਜੈ ਦਾਨਾ, ਮੈਨੂੰ ਇਹ ਦਾਨ ਦੇਣਾ ਕਰੋ ਜੇ। ਅਸਤਾਈ ਦੇ ਕੇ ਫਰਮਾਉਂਦੇ ਆ,
ਭਾਗਠ ਸੱਚਾ ਸੋਏ ਹੈ ਜਿਸ ਹਰ ਧਨ ਅੰਤਰ।
ਉਹ ਸੱਚਾ ਭਾਗਠ ਭਾਗਾਂ ਵਾਲਾ ਸ਼ਾਹੂਕਾਰ ਹੈ ਜਿਹਦੇ ਹਿਰਦੇ ਦੇ ਅੰਦਰ ਹਰੀ ਪਰਮੇਸ਼ੁਰ ਦਾ ਨਾਮ ਰੂਪੀ ਧਨ ਹੈ।
ਸੋ ਛੂਟੈ ਮਹਾ ਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ।
ਉਹੀ ਕਾਲ ਤੋਂ ਛੁੱਟ ਸਕਦਾ, ਮੋਹ ਤੋਂ ਛੁੱਟ ਸਕਦਾ, ਇਹ ਜਿਹੜਾ ਮਹਾਂਜਾਲ ਹੈ, ਮਹਾਂਮਹਾਨ ਬਹੁਤਾ ਵੱਡਾ ਜਾਲ, ਇਹ ਧੰਧਾਲ ਫਸਾਉਣ ਵਾਲੇ ਜਿਹੜੇ ਜਾਲ ਨੂੰ ਮੋਹ ਆਦਿ ਤੇ ਉਹਨਾਂ ਤੋਂ ਛੁੱਟ ਸਕਦਾ ਹੋਵੇ। ਸੋ ਛੁੱਟ ਹੈ ਮਹਾਂਜਾਲ ਤੇ ਕੌਣ? ਅੱਗੇ ਦੱਸਦੇ ਨੇ,
ਜਿਸ ਗੁਰ ਸ਼ਬਦ ਨਿਰੰਤਰ,
ਜਿਹਦੇ ਅੰਦਰ ਨਿਰੰਤਰ ਲਗਾਤਾਰ ਇੱਕ ਰਸ ਗੁਰੂ ਦੇ ਸ਼ਬਦ ਦਾ ਉਪਦੇਸ਼ ਵਸਦਾ ਹੈ।
ਗੁਰ ਕੀ ਮਹਿਮਾ ਕਿਆ ਕਹਾ,
ਮੈਂ ਗੁਰੂ ਸਤਿਗੁਰੂ ਜੀ ਦੀ ਮਹਿਮਾ ਉਸਤਤੀ ਕਿਆ ਕਹਾਂ, ਕੀ ਕਹਿਣਾ ਕਰਾਂ।
ਗੁਰ ਵਿਵੇਕ ਸਤ ਸਰ,
ਗੁਰੂ ਸਾਹਿਬ ਤਾਂ ਵਿਵੇਕ ਗਿਆਨ ਦੇ, ਇਹਨੂੰ ਸੱਤ ਬੋਲਣਾ ਸੱਤ ਨਾ ਬਣ ਜਾਵੇ। ਸੱਤ ਹੁੰਦਾ ਜਿਵੇਂ ਨਿੰਬੂ ਦਾ, ਬਾਲਟੇ ਦਾ ਜਾਂ ਹੋਰ ਆਦਿ। ਸੱਤ ਸੱਚੇ ਸਰ ਸਰੋਵਰ, ਉਹਦੀ ਨਿਆਈ ਜਾਂ ਵਿਵੇਕ ਦੇ ਵੀ ਸੱਤ ਸੰਤੋਖ ਆਦਿ ਗੁਣਾਂ ਦੇ ਸਰੋਵਰ ਹਨ।
ਉਹ ਆਦਿ ਜੁਗਾਦੀ ਜੁਗ ਹੈ ਜੁਗ,
ਉਹ ਗੁਰੂ ਸਾਹਿਬ ਜੀ ਕਾਲ ਦੇ ਵੀ ਆਦਿ ਮੁੱਢ, ਜੁਗਾਦੀ ਜੁਗਾਂ ਦੇ ਵੀ ਆਦਿ ਤੋਂ ਪਾਰ, ਫਿਰ ਜੁਗ ਜੁਗ ਜਿਹੜੇ ਨੇ, ਜੁਗ ਹੈ ਜੁਗ, ਇਹ ਜੁਗ ਹੈ ਜੁਗ, ਜੁਗਾਂ ਜੁਗਾਂ ਵਿੱਚ ਵਸ ਰਹੇ ਨੇ। ਪੂਰਾ ਪਰਮੇਸ਼ੁਰ, ਬੋਲੋ ਜੀ,
ਪੂਰਾ ਪਰਮੇਸ਼ੁਰ,
ਉਹ ਪਰਮ ਈਸ਼ਵਰ ਦਾ ਰੂਪ, ਪਰਮਾਤਮਾ ਦਾ ਰੂਪ ਹਨ।
ਨਾਮ ਧਿਆਵੋ ਸਦ ਸਦਾ,
ਆਪਣੇ ਮਨ ਹਿਰਦੇ ਨੂੰ ਹਰੀ ਪਰਮੇਸ਼ੁਰ ਦੇ ਪ੍ਰੇਮ ਵਿੱਚ ਚੰਗੀ ਤਰ੍ਹਾਂ ਰੰਗ ਕੇ ਸਦ ਸਦਾ ਹਮੇਸ਼ਾ ਹਮੇਸ਼ਾ ਨਾਮ ਨੂੰ ਧਿਆਰ ਕਰ, ਬਿਰਤੀ ਦੁਆਰਾ ਧਿਆਉਣਾ ਕਰੀਏ। ਮੈਂ ਬੋਲ ਦੋ ਜੀ ਸਾਰੇ,
ਹਰ ਹਰ ਮਨ ਰੰਗੇ,
ਤੇ ਹਰੀ ਪਰਮੇਸ਼ੁਰ ਦੇ ਹਰ ਨਾਮ ਦੇ ਵਿੱਚ ਮਨ ਨੂੰ ਰੰਗ ਚਾੜ ਕਰਕੇ, ਰੰਗ ਕਰਕੇ ਧਿਆ ਕਰ ਬਿਰਤੀ ਬਣਾ ਕੇ ਸਦ ਸਦਾ ਹਮੇਸ਼ਾ ਹਮੇਸ਼ਾ ਵੀ ਨਾਮ ਨੂੰ ਜਪੀਏ।
ਜਿਉ ਪ੍ਰਾਨ ਧਨ ਗੁਰੂ ਹੈ ਨਾਨਕ ਕਹਿ ਸੰਗੇ।
ਸਤਿਗੁਰੂ ਜੀ ਕਥਨ ਕਰਦੇ ਨੇ, ਜਿਉ ਹਿਰਦਾ ਜ਼ਿੰਦਗੀ, ਪ੍ਰਾਨ ਸਵਾਸ, ਧਨ ਰੋਕੜੀ ਜਿਹੜੀ ਵੀ ਨਗਦੀ ਹੈ, ਇਹ ਗੁਰੂ ਜੀ ਦੇ ਨਾ, ਉਹੀ ਸਾਡੇ ਜਨਾਂ ਦੇ ਸੰਗੇ ਸਾਥ ਅੰਗ ਸੰਗ ਹਨ ਸਤਿਗੁਰੂ।
ਆਸਾ ਮਹੱਲਾ ਪੰਜਵਾ।
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਤੇ ਪਰਮੇਸ਼ਰ ਦੀ ਮਹਿਮਾ ਕਰਦੇ ਨੇ।
ਸਾਈ ਅਲਖ ਅਪਾਰ ਭੂਰੀ ਮਨ ਵਸੈ।
ਇਹਨੂੰ ਭਾਈ ਸਾਈ ਨੀ ਕਹਿਣਾ, ਸਾਈ ਬਿੰਦੀ ਸਹਿਤ ਪਾਠ ਹੈ। ਸਾਈ ਉਹੀ ਹੁੰਦਾ ਹੈ, ਸਾਈ ਮਾਲਕ ਹੁੰਦਾ ਹੈ। ਜੋ ਸਾਈ ਮਾਲਕ ਪਰਮੇਸ਼ਰ ਅਲਖ ਲਖਣ ਤੋਂ ਰਹਿਤਾ ਹੈ ਤੇ ਜੋ ਅਸ਼ੁੱਧ ਮਨ ਕਰਕੇ ਲਿਖਿਆ ਨਹੀਂ ਜਾਂਦਾ, ਅਪਾਰ ਪਾਰਾਵਾਰ ਤੋਂ ਰਹਿਤ ਹੈ। ਜੇਕਰ ਉਹਦਾ ਭੋਰੀ ਥੋੜਾ ਸਮਾਂ ਵੀ ਮੇਰੇ ਮਨ ਹਿਰਦੇ ਵਿਚ ਬਸੇ ਬਸ ਜਾਵੇ।
ਦੁੱਖ ਦਰਦ ਰੋਗ ਮਾਏ ਮੈਡਾ ਹਬ ਨਸੈ।
ਫਿਰ ਨਾਮ ਮਨ ਚ ਬਸੇ ਦਾ ਪ੍ਰਤਾਪ ਕੀ ਹੁੰਦਾ ਹੈ? ਹੇ ਮਾਏ ਮਾਤਾ ਪਿਤਾ ਦੀ ਨਿਆਈ ਉੱਤਮ ਸਖੀ, ਤਾਂ ਫਿਰ ਮੈਂਡਾ ਮੇਰੇ ਸਰੀਰ ਦਾ ਦੁੱਖ ਨਾਮ ਹੈ, ਕਸ਼ਟ ਦਾ ਉਹ ਵੀ ਮਿਟ ਜਾਂਦਾ ਹੈ, ਦਰਦ ਪੀੜਾ ਦਾ ਨਾਮ ਹੈ ਇਹ ਵੀ ਮਿਟ ਜਾਂਦੀਆਂ ਨੇ, ਰੋਗ ਹਉਮੈ ਦਾ ਜਾਂ ਬਿਮਾਰੀਆਂ ਆਦਿ। ਇਹ ਹਬ ਨਸੈ, ਹਬ ਸਾਰੇ ਨਸੈ ਦੌੜ ਜਾਂਦੇ ਨੇ, ਕੋਈ ਵੀ ਨਹੀਂ ਰਹਿੰਦਾ ਹੈ। ਹਬ ਤੇ ਨਸੈ ਅਧਿਕ ਸਹਿਤ ਦੋਨੇ ਪਾਠ ਜਾਣਨੇ। ਜੰਮਣ ਮਰਨ ਰੂਪੀ ਦੁੱਖ ਅਵਿਦਿਆ ਦੀਆਂ ਦਰਦਾਂ ਹਉਮੈ ਦਾ ਰੋਗ ਨਸੈ ਨਸ ਜਾਣਗੇ।
ਹੋਵੰਜਾ ਕੁਰਬਾਨ ਸਾਈ ਆਪਣੇ।
ਮੈਂ ਆਪਣੇ ਸਾਈ ਮਾਲਕ ਤੋਂ ਕੁਰਬਾਨ ਸਦਕੇ ਵੰਜਾ ਜਾਂਦਾ ਜਾਂਦੀ ਹਾਂ। ਜਗਿਆ ਸਰੂਪ ਇਸਤਰੀ ਕਹਿੰਦੀ ਹੈ,
ਹੋਵੇ ਅਨੰਦ ਘਣਾ ਮਨ ਤਨ ਜਾਪਣੇ।
ਜਿਹਦੇ ਮਨ ਹਿਰਦੇ ਵਿਚ ਤਨ ਸਰੀਰ ਕਰਕੇ ਜਾਂ ਜਿਸਦੇ ਮਨ ਹਿਰਦੇ ਅਤੇ ਤਨ ਸਰੀਰ ਕਰਕੇ ਜਾਪਣੇ, ਜਪਣ ਨਾਲ ਇੱਕ ਰਸ ਘਣਾ ਬਹੁਤਾ ਹੀ ਆਨੰਦ ਸੁਖ ਇਹ ਪ੍ਰਾਪਤ ਹੋ ਜਾਂਦਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਬਿੰਦਕ ਗਾਲ ਸੁਣੀ ਸੱਚੇ ਤਿਸ ਧਣੀ।
ਤੇ ਇਹਨੂੰ ਗਾਲ ਨੂੰ ਭਾਈ ਲੱਲੇ ਨੂੰ ਥੋੜਾ ਜਿਹਾ ਭਾਰਾ ਕਰਕੇ ਬੋਲਣਾ ਹੈ। ਗਾਲ ਗਾਲ ਹੋ ਜਾਂਦੀ ਹੈ, ਗਾਲ ਮਤਲਬ ਗੱਲ ਤੋਂ ਭਾਵੇਂ ਉਸ ਪਰਮੇਸ਼ਰ ਸੱਤਿਆ ਸਰੂਪ ਧਣੀ ਮਾਲਕ ਦੀ ਬਿੰਦਕ ਛਿਣ ਜਿੰਨਾ ਸਮਾਂ। ਕਹਿੰਦੇ ਜਰਾਕ ਬਿੰਦਕ ਗਿਆਤ ਪੂਰਵਕ ਪ੍ਰਾਪਤੀ ਦੀ ਗੱਲ ਗੱਲ ਸੁਣੀ ਸਰਵਣ ਕੀਤੀ ਹੈ ਤਾਂ ਫਿਰ
ਸੁਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ।
ਹੇ ਮਾਏ ਮਾਤਾ ਪਿਤਾ ਦੀ ਨਿਆਈ ਉੱਤਮ ਸਖੀ, ਮੈਂ ਆਤਮ ਸੁਖ ਪਾਏ ਪ੍ਰਾਪਤ ਕਰਕੇ ਸੁਖੀ ਹੋ ਗਈ ਹਾਂ, ਜਿਸ ਕਰਕੇ ਮਾਏ ਨਾ ਕੀਮ ਗਣੀ, ਜਿਸ ਦੀ ਕੀਮਤ ਨਹੀਂ ਗਣੀ ਜਾਂਦੀ, ਗਿਣਤੀ ਚ ਨਹੀਂ ਆ ਸਕਦੀ।
ਨੈਣ ਪਸੰਦੋ ਸੋਏ ਪੇਖ ਮੁਸਤਾਕ ਭਈ।
ਸੋਏ ਉਸ ਨੈਣ ਨੇਤਰਾਂ ਨੂੰ ਪਸੰਦੋ ਪਸੰਦ ਆਏ ਪਰਮੇਸ਼ਰ ਨੂੰ, ਯਾਨੀ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਜਦੋਂ ਦਰਸ਼ਨ ਕੀਤੇ ਨੇਤਰਾਂ ਨੂੰ ਪਸੰਦ ਆ ਗਏ, ਤੇ ਫਿਰ ਪੇਖ ਵੇਖ ਕਰਕੇ ਸਾਡੇ ਚਿੱਤ ਦੀ ਬਿਰਤੀ ਜਿਹੜੀ ਮੁਸਤਾਕ ਨਾਮ ਮੋਹਤ ਹੋਣ ਦਾ ਮੋਹਤ ਹੋ ਗਈ। ਨੈਣ ਪਸੰਦੋ ਸੋਏ ਪੇਖ ਮੁਸਤਾਕ ਭਈ, ਤੇ ਉਸ ਨੂੰ ਮਨ ਅਤੇ ਬੁੱਧ ਇਹਨਾਂ ਨੇਤਰਾਂ ਨੂੰ ਪਸੰਦ ਆ ਗਿਆ। ਵਿਵੇਕ ਤੇ ਵੈਰਾਗ ਰੂਪ ਨੇਤਰਾਂ ਨੂੰ ਪਸੰਦ ਆ ਗਿਆ। ਪਰੋਖ ਤੇ ਅਪਰੋਖ ਗਿਆਨ ਰੂਪੀ ਨੇਤਰਾਂ ਦੇ ਨਾਲ ਪਸੰਦੋ ਵੇਖਦੀ ਹਾਂ। ਨੈਣ ਪਸੰਦੋ ਸੋਏ ਪੇਖ ਮੁਸਤਾਕ ਭਈ, ਉਹ ਜੋ ਸਾਰਿਆਂ ਦੀਆਂ ਅੱਖਾਂ ਵਿੱਚ ਪਸੰਦੋ ਦੇਖਣ ਵਾਲਾ ਹੈ, ਦ੍ਰਿਸ਼ਟਾ ਰੂਪ ਹੈ, ਉਹਨੂੰ ਵੇਖ ਕੇ ਸਾਡੀ ਬਿਰਤੀ ਮੁਸਤਾਕ ਪ੍ਰੇਮਣ ਹੋ ਗਈ ਉਸਦੇ।
ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ।
ਮੈਂ ਮੇਰੀ ਸਾਡੀ ਮਾਏ ਮਾਂ ਉੱਤਮ ਜਿਹੜੀ ਸਖੀ ਹੈ ਸੰਤ ਜਨੋ, ਸੰਤ ਜਨ ਜਿਹੜੇ ਉੱਤਮ ਸਖੀਆਂ ਦੀ ਨਿਆਈ, ਮੈਂ ਸ਼ਰਧਾ ਆਦਿਕ ਨਿਰਗੁਣ ਗੁਣਾਂ ਤੋਂ ਰਹਿਤ ਸਾਂ ਤੇ ਆਪ ਲੜ ਲਾਏ ਲਈ, ਪਰਮੇਸ਼ਰ ਨੇ ਆਪ ਹੀ ਸ਼ਰਨ ਰੂਪੀ ਪ੍ਰੇਮ ਰੂਪੀ ਲੜ ਪੱਲੇ ਨਾਲ ਮੇਰੀ ਬੁੱਧੀ ਨੂੰ ਮੇਰੀ ਬਿਰਤੀ ਨੂੰ ਲਾ ਲੈਣਾ ਕੀਤਾ ਹੈ।
ਬੇਦ ਕਤੇਬ ਸੰਸਾਰ ਹੱਬਾ ਹੂੰ ਬਾਹਰਾ।
ਉਹ ਪਰਮੇਸ਼ਰ ਚਾਰੇ ਵੇਦ ਜਾਂ ਚਾਰੇ ਕਤੇਬਾਂ, ਸੰਸਾਰ ਜਗਤ ਦਾ ਨਾਮ ਹੈ, ਕਰਮ ਕਾਂਡਾਂ ਆਦਿ, ਹੱਬਾ ਸਾਰਿਆਂ ਹੂੰ ਤੋਂ ਬਾਹਰਾ ਬਾਹਰ ਸੁਤੰਤਰ ਹੈ। ਦੀਸੈ ਸਭ ਮਹਿ ਸਭ ਤੇ ਰਹਿਤੇ ਪਾਰ ਬ੍ਰਹਮ ਕਾ ਓਏ ਧਿਆਨ ਧਰਤੇ। ਸਭ ਹੀ ਮਦ ਸਭੇ ਤੇ ਬਾਹਰ ਬੇਮੋਹਤਾਜ ਬਾਪਾ, ਉਹ ਐਸਾ ਹੈ।
ਨਾਨਕ ਕਾ ਪਾਤ ਸਾਹ ਦਿਸੈ ਜਾਹਰਾ।
ਤੇ ਸਤਿਗੁਰੂ ਜੀ ਫਰਮਾਨ ਕਰਦੇ ਕਿ ਸਾਡੇ ਜਨਾਂ ਦਾ ਪਾਤ ਸਾਹੋ, ਸਰੂਪ ਰੂਪੀ ਪਾਤ ਤਖਦਾ ਸਾਹੋ ਮਾਲਕ ਪਰਮੇਸ਼ਰ, ਜ਼ਾਹਰਾ ਪ੍ਰਤੱਖ ਦਿਸੈ, ਉਹ ਦਿਸ ਰਿਹਾ ਹੈ, ਭਾਵ ਚੇਤਨ ਮਾਤਰ ਸਾਰਿਆਂ ਦੇ ਪ੍ਰਤੀਤ ਹੋ ਰਿਹਾ ਹੈ। ਜਾਂ ਅਪਰੋਖ ਗਿਆਨ ਕਰਕੇ ਪ੍ਰਤੱਖ ਦਿਸਦਾ ਹੈ।
ਆਸਾ ਮਹੱਲਾ ਪੰਜਵਾਂ,
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ। ਸਤਿਗੁਰੂ ਜੀ ਨੇ ਇਹ ਸ਼ਬਦ ਸਾਨੂੰ ਬੇਨਤੀ ਕਰਨ ਦਾ ਢੰਗ ਦੱਸਿਆ ਇਹਦੇ ਵਿੱਚ ਵੀ ਇਉਂ ਬੇਨਤੀ ਕਰੋ।
ਲਾਖ ਭਗਤ ਆਰਾਧ ਹੈ ਜਪਤੇ ਪੀਓ ਪੀਓ।
ਹੇ ਪਰਮੇਸ਼ਰ, ਆਪ ਜੀ ਨੂੰ ਲੱਖਾਂ ਹੀ ਭਗਤ ਸੇਵਕ ਪੀਓ ਪੀਓ ਪਿਆਰਾ ਪਿਆਰਾ, ਤੂੰ ਸਾਡਾ ਪਿਆਰ ਹੈ, ਤੂੰ ਭਗਤਾਂ ਦਾ ਪਿਆਰ ਹੈ, ਜਪਦੇ ਨੇ, ਅਰਾਧੇ ਯਾਦ ਕਰਦੇ ਹਨ।
ਕਵਨ ਜੁਗਤ ਮਿਲਾਵੋ ਨਿਰਗੁਣ ਵਿਖਾਈ ਜੀਓ।
ਹੇ ਮਹਾਰਾਜ, ਮੈਂ ਨਿਰਗੁਣਾਂ ਤੋਂ ਹੀਣ ਤੇ ਵਿਸ਼ਾਈ ਜੀਵ ਹੈ, ਜਿਹਦੇ ਚ ਵਿਸ਼ੇ ਵਿਸ਼ਨ ਵਿਓ ਵਰਗੇ ਵਿਸ਼ੇ ਨੇ ਜਿਹੜੇ, ਮੇਰਾ ਤਾਂ ਜੀਓ ਜੀਵ ਆਪਣਾ ਚਿੱਤ ਉਹਦੇ ਵਿੱਚ ਜੁੜਿਆ ਹੋਇਆ ਹੈ, ਤੇ ਇਸ ਕਰਕੇ ਨਿਰਗੁਣ ਵਿਖੇ ਜੀਓ। ਤੇ ਕਵਨ ਜੁਗਤ ਮਿਲਾਵੋ, ਤੇ ਕਿਹੜੀ ਜੁਗਤੀ ਦੇ ਨਾਲ ਮਹਾਰਾਜ ਤੁਹਾਡੇ ਨਾਲ ਮਿਲਾਵੋ, ਮਿਲਾਉਣਾ ਕਰਾਂ, ਕਿਵੇਂ ਆਪਣੇ ਮਨ ਨੂੰ ਮਿਲਾਵਾਂ, ਇਹ ਜੋਦੜੀ ਕੀਤੀ ਹੈ ਮਹਾਰਾਜ, ਦੱਸੋ ਮੈਂ ਕੀ ਕਰਾਂ।
ਤੇਰੀ ਟੇਕ ਗੋਵਿੰਦ ਗੋਪਾਲ ਦਇਆਲ ਪ੍ਰਭ।
ਹੇ ਗੋਵਿੰਦ, ਬਾਣੀ ਕਰਕੇ ਜਾਣਨ ਯੋਗ ਗੋ ਧਰਤੀ ਦੀ ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਦਿਆਲੂ ਪਰਮੇਸ਼ਰ ਪ੍ਰਭੂ ਮਾਲਕ ਹੈ, ਉਸ ਪ੍ਰਭ ਨਾਮ ਹੀ ਪਰਮੇਸ਼ਰ ਦਾ ਹੈ, ਮਾਲਕ ਦਾ ਹੈ। ਸਾਨੂੰ ਤਾਂ ਹਿਰਦੇ ਵਿੱਚ ਇੱਕ ਤੇਰੀ ਤੁਹਾਡੀ ਟੇਕ ਓਟ ਹੈ।
ਤੂੰ ਸਭਨਾ ਕੇ ਨਾਥ ਤੇਰੀ ਸ੍ਰਿਸ਼ਟ ਸਭ।
ਹੇ ਮਹਾਰਾਜ, ਤੁਸੀਂ ਸਾਰਿਆਂ ਦੇ ਨਾਥ ਮਾਲਕੋ, ਸਭ ਸਾਰੀ ਸ੍ਰਿਸ਼ਟੀ ਜਿਹੜੀ ਹੈ ਇਹ ਤੁਹਾਡੀ ਰਚੀ ਹੋਈ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹੈ,
ਸਦਾ ਸਹਾਈ ਸੰਤ ਪਿਖ ਹੈ ਸਦਾ ਹਜੂਰ।
ਆਪ ਜੀ ਸੰਤ ਸ਼ਾਂਤ ਚਿੱਤ ਮਹਾਂਪੁਰਖਾਂ ਦੇ ਸਦਾ ਹਮੇਸ਼ਾ ਸਹਾਈ ਸਹਾਇਕ ਹੋ, ਉਹ ਸੰਤ ਜਨ ਤੁਹਾਨੂੰ ਸਦਾ ਹਮੇਸ਼ਾ ਹਜੂਰ ਨੇੜੇ ਹੀ ਵੇਖਣਾ ਕਰਦੇ ਹਨ।
ਨਾਮ ਵਿਹੂਨੜਿਆ ਸੇ ਮਰਨ ਵਿਸੂਰ ਵਿਸੂਰ।
ਜੋ ਪਰਮੇਸ਼ਰ ਦੇ ਨਾਮ ਤੋਂ ਵਿਹੂਨੜਿਆ ਨਾਮ ਹੈ, ਵਿਹੂਣੇ ਨੇ ਖਾਲੀ ਨੇ ਜਿਹੜੇ, ਸੇ ਉਹ ਵਿਸੂਰ ਵਿਸੂਰ ਝੁਰ ਝੁਰ ਕੇ ਮਰਦੇ ਹਨ।
ਦਾਸ ਦਾਸਤਣ ਭਾਈ ਮਿਟਿਆ ਤਿਨਾ ਗਾਉਣ।
ਤੇ ਇਹ ਜਿਹੜਾ ਪਾਠ ਹੈ ਅਧਕ ਦੇ ਸਹਿਜ, ਦਾਸ ਦਾਸਤਣ ਇਸ ਤਰ੍ਹਾਂ ਬਣਨਾ ਹੈ ਤਾਂ ਕਿ ਬਿੰਦੀ ਨਾ ਲੱਗ ਜਾਵੇ, ਟਿੱਪੀ ਨਾ ਲੱਗ ਜਾਵੇ। ਜਿਨ੍ਹਾਂ ਦਾਸ ਸੇਵਕਾਂ ਦੇ ਮਨ ਬਾਣੀ ਸਰੀਰ ਕਰਕੇ ਦਾਸਤਣ ਭਾਏ, ਦਾਸਾਂ ਭਾਵ ਧਾਰਿਆ ਜਿਨ੍ਹਾਂ ਨੇ, ਤਿਨਾਂ ਉਹਨਾਂ ਨੂੰ 84 ਦੇ ਜਿਹੜੇ ਜੂਨਾਂ ਦਾ ਗਾਉਣ ਆਵਾਗਮਨ ਹੈ ਉਹਨਾਂ ਦਾ ਮਿਟ ਗਿਆ। ਮਿਟਿਆ ਤਿੰਨ ਗਾਉਣ, ਗਾਉਣ ਗਵਨ ਕਰਨਾ, ਆਉਣਾ ਜਾਣਾ, ਇਹ ਉਹਨਾਂ ਦਾ ਮਿਟ ਗਿਆ ਹੈ।
ਵਿਸਰਿਆ ਜਿਨ੍ਹਾਂ ਨਾਮ ਤਿਨਾੜਾ ਹਾਲ ਕੌਣ।
ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਭੁੱਲ ਗਿਆ ਤਿਨਾੜਾ ਉਹਨਾਂ ਦਾ ਕੌਣ ਕੀ ਹਾਲ ਹੋਵੇਗਾ, ਭਾਵ ਕੀ ਹੈ ਵੀ ਮੰਦਾ ਹੀ ਹਾਲ ਹੋਊਗਾ ਉਹਨਾਂ ਦਾ।
ਜੈਸੇ ਪਸ ਹਰਿਆਉ ਤੈਸਾ ਸੰਸਾਰ ਸਭ।
ਤੇ ਇਹ ਪੈਰ ਦੇ ਚ ਨਿਸ਼ਾਨ ਜਿਹੜਾ ਲੱਗਿਆ ਉਹਦੇ ਨਾਲ ਹਰਿਆਓ ਬਣ ਜਾਓ, ਹਰਿਆ ਪਸ਼ੂ ਹੁੰਦਾ ਹੈ। ਜੈਸੇ ਪਸ ਹਰਿਆਓ ਤੈਸਾ ਸੰਸਾਰ ਸਭ। ਦੁਬਾਰੇ ਬੋਲੇ ਜੀ ਇੱਕ ਵਾਰ।
ਜੈਸੇ ਪਸ ਹਰਿਆਉ ਤੈਸਾ ਸੰਸਾਰ ਸਭ।
ਇਹ ਜੈਸੇ ਜਿਸ ਪ੍ਰਕਾਰ ਹਰਿਆਓ ਪਸ਼ੂ ਜਿਹੜਾ ਹੁੰਦਾ ਨਾ, ਜਿਹਨੂੰ ਐਵੇਂ ਮੂੰਹ ਮਾਰਨ ਦਾ ਦੂਜੇ ਦੇ ਖੇਤਾਂ ਚ ਸੁਭਾਅ ਹੁੰਦਾ ਤੇ ਖੁੱਲਾ ਫਿਰਨਾ ਜਾਣਦਾ ਹੈ, ਤੇ ਇਸੇ ਤਰ੍ਹਾਂ ਤੇ ਪਸ਼ੂ ਜਿਹੜਾ ਖੁੱਲਾ ਜਾਂ ਫਿਰ ਜੋੜਿਆ ਹੋਇਆ ਉਹ ਖੇਤ ਨੂੰ ਦੇਖ ਕੇ ਨਾ ਉੱਧਰ ਨੂੰ ਭੱਜ ਕੇ ਪੈਂਦਾ ਹੈ, ਇਹਨੂੰ ਹਰਿਆ ਪਸ਼ੂ ਕਹਿੰਦੇ ਨੇ। ਤੈਸਾ ਉਸੇ ਤਰ੍ਹਾਂ ਦਾ ਇਹ ਸਭ ਸਾਰਾ ਸੰਸਾਰ ਜਗਤ ਹੈ ਜਿਸ ਦੇ ਵਿੱਚ ਲੋਕ ਹਰਿਆਏ ਪਸ਼ੂ ਦੀ ਨਿਆਈ ਜਦੋਂ ਵੀ ਸਰੂਪ ਦੇਖਿਆ ਉਦੋਂ ਹਰਿਆਏ ਪਸ਼ੂ ਵਾਂਗੂ ਨੇਤਰ ਦੌੜ ਕੇ ਜਾਂਦੇ ਨੇ ਉੱਧਰ ਨੂੰ। ਇਹ ਸਰੀਰਾਂ ਰੂਪੀ ਖੇਤ ਵੱਲ ਨੂੰ ਇਹ ਪਸ਼ੂਆਂ ਦੀ ਨਿਆਈ ਬਿਰਤੀ ਦੌੜ ਕੇ ਜਾਂਦੀ ਹੈ, ਇਹ ਹਰਿਆ ਪਸ਼ੂ ਹੋ ਰਹੇ ਨੇ।
ਨਾਨਕ ਬੰਧਨ ਕਾਟ ਮਿਲਾਵਹੁ ਆਪ ਪ੍ਰਭ।
ਸਤਿਗੁਰੂ ਜੀ ਕਥਨ ਕਰਦੇ, ਹੇ ਪ੍ਰਭੂ ਪਰਮੇਸ਼ਰ, ਬੰਧਨ ਕਾਟ ਤੁਸੀਂ ਨਾ ਬੰਧਨ ਕੱਟਣ ਵਾਲੇ ਹੋ। ਨਾਨਕ ਬੰਧਨ ਕਾਟ ਮਿਲਾਵਹੁ ਆਪ ਪ੍ਰਭ, ਪ੍ਰਭ ਪਰਮੇਸ਼ਰ ਦਾ ਨਾਮ ਹੈ, ਤੁਸੀਂ ਸਾਡੇ ਜੰਮਣ ਮਰਨ ਦੇ ਜਾਂ ਕਰਤਾ ਭੋਗਤਾ ਦੇ ਬੰਧਨ ਪਏ ਬਿਨ, ਜੰਜਾਲ ਪਏ ਬਿਨ ਇਹ ਕੱਟ ਦਿਓ ਮਹਾਰਾਜ। ਕੱਟ ਕੇ ਕੀ ਕਰੋ, ਮਿਲਾਵਹੁ ਆਪਣੇ ਵਿੱਚ ਮਿਲਾ ਲੈਣਾ ਕਰੋ, ਇਹ ਸਾਡੇ ਤੇ ਕਿਰਪਾ ਕਰ ਦਿਓ ਖੇ ਮਹਾਰਾਜ।
ਆਸਾ ਮਹੱਲਾ ਪੰਜਵਾਂ।
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਬਚਨ ਹੈ।
ਅੱਬੇ ਥੋਕ ਇਸਾਰ ਇੱਕੋ ਖਿਆਲ ਕਰ।
ਇਹ ਲਹਿੰਦੇ ਦੀ ਬੋਲੀ ਆ ਸਾਹ ਸਮਝੀ। ਆਪਾਂ ਸੱਭੇ ਕਹਿੰਦੇ ਹੱਬੇ ਕਹਿੰਦੇ ਆ। ਹੇ ਭਾਈ ਹੋਰ ਹੱਬੇ ਸਾਰੇ ਥੋਕ ਪਦਾਰਥਾਂ ਦੀ ਚਿਤਬਿਨੀ ਨੂੰ ਵਿਸਾਰ ਭੁਲਾ ਦੇ ਇਹਨਾਂ ਨੂੰ ਤਾਂ ਮਨ ਦੇ ਵਿੱਚੋਂ। ਹਿੱਕੋ ਇੱਕ ਪਰਮੇਸ਼ਰ ਨੂੰ ਆਪਾਂ ਇੱਕ ਕਹਿੰਦੇ ਹਾਂ, ਹਿੱਕ ਕਹਿੰਦੇ ਆ। ਆਪਾਂ ਹਿੱਕ ਛਾਤੀ ਨੂੰ ਕਹਿੰਦੇ ਹਾਂ। ਇਹ ਬੋਲੀ ਦਾ ਫਰਕ ਹੈ ਤੇ ਇਸ ਕਰਕੇ ਹਿੱਕੋ ਇੱਕ ਪਰਮੇਸ਼ਰ ਦੇ ਮਿਲਣ ਦਾ ਖਿਆਲ ਧਿਆਨ ਕਰ। ਤੋਂ
ਝੂਠਾ ਲਾਹੇ ਗੁਮਾਨ ਮਨ ਤਨ ਅਰਪ ਧਰ।
ਸਰੀਰ ਦਾ ਗੁਮਾਨ ਹੰਕਾਰ, ਗੁਣਾਂ ਦਾ ਗੁਮਾਨ ਹੰਕਾਰ, ਇਹ ਝੂਠਾ ਹੈ। ਇਹਨੂੰ ਲਾਹ ਦੇ ਆਪਣੇ ਮਨ ਤੋਂ। ਕੁਛ ਵੀ ਨਹੀਂ ਤਾਂ ਮਿੱਟੀ ਦੀ ਢੇਰੀ ਆ ਜਿਹੜੀ ਲਈ ਫਿਰਦਾ ਹੈ। ਇਹਨੇ ਖਾਕ ਹੋ ਜਾਣਾ ਹੈ, ਮਿੱਟੀ ਚ ਮਿਲ ਜਾਣਾ ਇਸਨੇ। ਝੂਠਾ ਲਾਹੇ ਗੁਮਾਨ ਮਨ ਤਨ। ਬੋਲੇ ਜੀ,
ਮਨ ਤਨ ਅਰਪ ਧਰ।
ਮਨ ਹਿਰਦਾ ਅਤੇ ਤਨ ਸਰੀਰ ਇਹ ਵਾਹਿਗੁਰੂ ਦੇ ਅਰਪਣ ਕਰਕੇ ਰੱਖਦੇ ਵੀ ਮਹਾਰਾਜ ਤੁਹਾਡਾ ਹੀ ਹੈ।
ਆਠ ਪਹਿਰ ਸਾ ਲਾਹੇ ਸਿਰਜਨ ਹਾਰ ਤੋਂ।
ਇਹ ਭਾਈ ਅੱਠੇ ਪਹਿਰ ਜਿਸਨੇ ਸੰਸਾਰ ਰਚਿਆ ਉਹਨੂੰ ਉਹਦੀ ਸਲਾਂਘਾ ਕਰ। ਹਲਵੇ ਅੱਗੇ ਬੇਨਤੀਆਂ ਕਰ।
ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂੰਹ।
ਇਹ ਮਹਾਰਾਜ ਮੂੰਹ ਮੇਰੇ ਤਾਈ ਆਪਣੀ ਕਿਰਪਾ ਮਿਹਰ ਕਰ ਦਿਓ। ਮੈਂ ਤੇਰੀ ਤੁਹਾਡੀ ਦਿੱਤੀ ਹੋਈ ਨਾਮ ਦੀ ਦਾਤ ਬਖਸ਼ਿਸ਼ ਦੇ ਆਸਰੇ ਜੀਵਾਂ ਜਿਉਣਾ ਕਰਾਂਗੇ। ਸਾਈ ਦੇ ਕੇ ਫਰਮਾਉਂਦੇ ਆ,
ਸੋਈ ਕੰਮ ਕਮਾਏ ਜਿਤ ਮੁਖ ਉਜਲ।
ਹੇ ਮਹਾਰਾਜ, ਮੈਂ ਸੋਈ ਉਹੀ ਭਾਉ ਭਗਤੀ ਦੇ ਕੰਮ ਕਾਰਜ ਨੂੰ ਕਮਾਏ ਕਮਾਉਣਾ ਕਰਾਂ, ਜਿਤ ਜਿਹਦੇ ਕਰਕੇ ਲੋਕ ਪ੍ਰਲੋਕ ਦੇ ਵਿੱਚ ਮੇਰਾ ਮੁੱਖ ਉਜਲਾ ਉਜਾਲੇ ਵਾਲਾ ਹੋਵੇ, ਜਸ ਵਾਲਾ ਹੋਵੇ। ਉੱਥੇ ਜਮ ਨਰਾਦਰ ਨਾ ਕਰਨ, ਉਹ ਨਾਮ ਭਗਤੀ ਸੇਵਾ ਦਾ ਹੀ ਹੈ। ਇਹ ਕਿਰਪਾ ਕਰਕੇ ਦਿਓ ਮੈਨੂੰ।
ਸੂਈ ਲੱਗਾ ਸੱਚ ਜਿਸ ਤੂੰ ਦੇਹਲਾ।
ਤੇ ਇਹ ਜਿਹੜਾ ਭਾਈ ਦੇਹਲਾ ਇਕੱਠਾ ਪਾਠ ਹੈ ਦਮਦਮਾ ਸਾਹਿਬ ਦਾ, ਤੇ ਦੂਸਰਾ ਦੇਹ ਤੇ ਅੱਲਾ ਉਹ ਅਰਥ ਦੇ ਵਿੱਚ ਤਾਂ ਦੂਸਰਾ ਹੋ ਜੂਗਾ, ਲੇਕਿਨ ਇਕੱਠਾ ਰੱਖਣਾ ਹੈ। ਹੇ ਪਰਮੇਸ਼ਰ, ਸੋਈ ਉਹੀ ਸੱਚ ਸੱਤੇ ਸਰੂਪ ਵਿੱਚ ਲੱਗਾ ਲੱਗਦਾ ਜਿਸ ਨੂੰ ਤੁਸੀਂ ਆਪ ਸ੍ਰੇਸ਼ਟ ਮਤ ਸੱਤੇ ਸਰੂਪ ਦਾ ਗਿਆਨ ਦੇਹ ਅੱਲਾ ਦੇਣਾ ਕਰਦੇ ਹੋ। ਦੂਸਰੇ ਅਰਥ ਵਿੱਚ ਹੈ, ਹੇ ਅੱਲਾ ਪਰਮੇਸ਼ਰ ਜਿਸ ਨੂੰ ਤੂੰ ਦਾਤ ਦੇਣਾ ਕਰਦੇ ਹੋ।
ਜੋ ਨਾ ਢਹੰਦੋ ਮੂਲ ਸੋ ਘਰ ਰਾਸ ਕਰ।
ਕਹਿੰਦੇ ਹੇ ਭਾਈ, ਜਿਹੜਾ ਘਰ ਮੂਲ ਉੱਕਾ ਹੀ ਢਹਿੰਦਾ ਨੀ, ਜਾਣੀ ਇਹ ਘਰ ਤਾਂ ਢਹਿ ਜਾਂਦੇ ਹਨ, ਪਚਾਲ ਆ ਗਿਆ ਉਹਦੇ ਚ, ਕਲੋਨੀਆਂ ਦੀਆਂ ਕਲੋਨੀਆਂ, ਸ਼ਹਿਰਾਂ ਦੇ ਸ਼ਹਿਰ ਗਰਕ ਹੋ ਜਾਂਦੇ ਨੇ। ਕਹਿੰਦੇ ਹੇ ਭਾਈ, ਜਿਹੜਾ ਘਰ ਮੂਲ ਉੱਕਾ ਹੀ, ਜਿਹੜਾ ਨਾ ਢਹੰਦੋ ਢਹਿੰਦਾ ਨਹੀਂ ਹੈ, ਜਿਹੜਾ ਉਹ ਕੀ ਹੈ, ਸੋ ਕਰ ਰਾਸ ਕਰ, ਉਹ ਸੱਚਖੰਡ ਰੂਪੀ ਕਰ ਹੈ, ਉਹਨੂੰ ਆਪਣਾ ਰਾਸ ਕਰ, ਬਣਾਉਣਾ ਕਰ, ਸਚਿਆਈ ਵਿੱਚ ਲਿਆ ਆਪਣੇ ਮਨ ਨੂੰ। ਰਾਸ ਸੱਤ ਸਰੂਪ ਪਰਮੇਸ਼ਰ ਨੂੰ ਕਦਾ ਚਿਪਤ ਵੀ ਉਹ ਢਹਿੰਦਾ ਨਹੀਂ ਹੈ, ਉਹਨੂੰ ਆਪਣਾ ਘਰ ਬਣਾਉਣਾ ਕਰ। ਇਹਨੂੰ ਕਹਿੰਦੇ ਨਿੱਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ। ਇਹਨੂੰ ਆਪਣਾ ਘਰ ਬਣਾਉਣਾ ਕਰ। ਜਿਤ ਪਾਰ ਵਹਿਮ ਚਿਤ ਆਇਆ ਸੋ ਕਰ ਦਈ ਵਸਾਇਆ, ਉਹ ਘਰ ਨੂੰ ਬਣਾਉਣਾ ਕਰ।
ਹਿੱਕੋ ਚਿਤ ਵਸਾਏ ਕਦੇ ਨਾ ਜਾਏ ਵਰ।
ਹੇ ਭਾਈ, ਹਿੱਕੋ ਇੱਕ ਪਰਮੇਸ਼ਰ ਨੂੰ ਆਪਣੇ ਚਿੱਤ ਦਿਲ ਦੇ ਵਿੱਚ ਵਸਾਉਣਾ ਕਰ, ਤੇ ਕਦਾ ਚਿੱਤ ਵੀ ਮਰ ਕੇ ਕਿਤੇ ਨਹੀਂ ਜਾਏਗਾ ਜੂਨਾਂ ਦੇ ਅੰਦਰ ਚੁਰਾਸੀ ਵਿੱਚ।
ਤਿਨਾ ਪਿਆਰਾ ਰਾਮ ਜੋ ਪ੍ਰਭ ਭਾਣਿਆ।
ਉਹਨਾਂ ਨੂੰ ਰਾਮ ਪਰਮੇਸ਼ਰ ਪਿਆਰਾ ਲੱਗਦਾ ਜਿਹੜੇ ਪਰਮੇਸ਼ਰ ਨੂੰ ਭਾਣਿਆਂ ਭਾ ਗਏ ਨੇ, ਜਿਹੜੇ ਪਰਮੇਸ਼ਰ ਦੇ ਭਾਣੇ ਨੂੰ ਮੰਨਦੇ ਨੇ, ਮਿੱਠਾ ਕਰਕੇ ਮੰਨਦੇ ਨੇ, ਭਾਣਿਆਂ ਭਾਣਾ ਮੰਨਦੇ ਨੇ ਜਿਹੜੇ ਵਾਹਿਗੁਰੂ ਦਾ। ਜੋ ਤੂੰ ਕਰ ਰਿਹਾ ਮਹਾਰਾਜ ਸੋਈ ਸਾਡੇ ਭਲੇ ਦੇ ਵਾਸਤੇ ਹੈ, ਜੋ ਤੂੰ ਕਰੇ ਕਰਾਵੇ ਸਵਾਮੀ ਸਾਹਮਣ ਸਤ ਪ੍ਰਵਾਨ। ਗੁਰਮੁਖ ਤੇਰਾ ਭਾਣਾ ਭਾਵੇ ਮਿੱਠਾ ਮੰਨਦੇ ਨੇ।
ਗੁਰ ਪ੍ਰਸਾਦ ਅਕਥ ਨਾਨਕ ਵਖਾਣਿਆ।
ਸਤਿਗੁਰੂ ਜੀ ਕਥਨ ਕਰਦੇ ਆ, ਅਸਾਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਸਾਦ ਕਿਰਪਾ ਕਰਕੇ ਤੁਹਾਡੇ ਤਾਈ ਅਕਥ ਕਥਨ ਤੋਂ ਰਹਿਤ। ਪਰਮੇਸ਼ਰ ਉਹਦਾ ਜਸ ਬਖਾਣਿਆ, ਕਥਨ ਕੀਤਾ, ਭਾਵ ਕੀ ਹੈ ਵੀ ਇਹ ਨਾਲੇ ਕਹਿਤਾ ਵੀ ਕਥਨ ਨਹੀਂ ਹੁੰਦਾ, ਨਾਲੇ ਕਥਨ ਕਰ ਦਿੱਤਾ। ਕਹਿੰਦੇ ਸ਼ਕਤੀ ਬਿਰਤੀ ਕਰਕੇ ਅਕਥ ਹੈ, ਲੱਖਣਾ ਬਿਰਤੀ ਦੁਆਰਾ ਉਹਨੂੰ ਕਥਨ ਕੀਤਾ ਹੈ।
ਆਸਾ ਮਹੱਲਾ ਪੰਜਵਾਂ।
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ।
ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ।
ਤੇ ਮਹਾਰਾਜ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ, ਮਹਾਰਾਜ ਵੀ ਸੰਤ ਨੇ ਜਿਹੜੇ ਜਿਨ੍ਹਾਂ ਨੂੰ ਅੱਠੇ ਪਹਿਰ ਕਦੇ ਭੁੱਲਦਾ ਨਹੀਂ ਹੈ, ਉਹਨਾਂ ਦੀ ਬਾਬਤ ਦੱਸੋ ਕੈਸੇ ਨੇ। ਮਹਾਰਾਜ ਸਾਹਿਬ ਨੇ ਫਿਰ ਇਹ ਸ਼ਬਦ ਆਸਾ ਰਾਗ ਦੇ ਅੰਦਰ ਉਚਾਰਨ ਕੀਤਾ, ਜਿਨ੍ਹਾਂ ਨਾਲ ਵਿਸਰੈ ਨਾਮ ਸੇ ਕਹਿੰਦੇ ਇਹ ਆ, ਮਤਲਬ ਇਹ ਹੈ ਜਿਨ੍ਹਾਂ ਨੂੰ ਨਾਮ ਕਦੇ ਭੁੱਲਦਾ ਹੀ ਨਹੀਂ, ਇਹ ਪ੍ਰਸ਼ਨ ਰੂਪ ਪੰਕਤੀ ਹੈ, ਭੁੱਲਦਾ ਹੀ ਨਹੀਂ ਹੈ, ਸੇ ਉਹ ਕਹਿੰਦੇ ਇਹ ਕਿਹੋ ਜਿਹੇ ਹਨ, ਉਹਨਾਂ ਦੀ ਬਾਬਤ ਦੱਸੋ ਤਾਂ ਉੱਤਰ ਦਿੰਦੇ ਨੇ,
ਭੇਦ ਨਾ ਜਾਣੋ ਮੂਲ ਸਾਈਂ
ਜਿਹਾ। ਹੇ ਗੁਰਸਿੱਖੋ, ਉਹਨਾਂ ਵਿੱਚ ਤੇ ਰੱਬ ਦੇ ਵਿੱਚ ਕੋਈ ਭੇਦ ਫਰਕ ਥੋੜੀ ਹੈ, ਮੂਲ ਉੱਕਾ ਹੀ ਭੇਦ ਫਰਕ ਨਾ ਜਾਣੋ, ਉਹ ਤਾਂ ਸਾਈਂ ਮਾਲਕ ਵਰਗੇ ਨੇ, ਉਹਨਾਂ ਦਾ ਸਰੂਪ ਹੀ ਨਾ, ਹਰ ਜਨ ਦੂਈ ਏਕ ਹੈ, ਬਿਬ ਵਿਚਾਰ ਕਛ ਨਾ ਹੈ, ਜਲ ਤੇ ਉਬਜ ਤਰੰਗ ਜਿਉ ਜਲ ਹੀ ਵਿਖੇ ਸਮਾਏ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਉਹ ਰੂਪੇ ਨੇ ਪਰਮੇਸ਼ਵਰ ਦੇ,
ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ।
ਹੇ ਪਰਮੇਸ਼ਵਰ, ਉਹ ਸੰਤ ਜਨ ਤੁਮ ਤੇਰੇ ਸੰਗ ਨਾਲ ਭੇਟਿਆ, ਮਿਲਣ ਕਰਕੇ ਮਨ ਹਿਰਦੇ ਤੇ ਤਨ ਸਰੀਰ ਕਰਕੇ ਨਿਹਾਲ ਆਨੰਦ ਪ੍ਰਸੰਨ ਹੋਏ ਹੋ ਜਾਂਦੇ ਹਨ, ਉਹ ਆਨੰਦ ਰਹਿੰਦੇ ਨ।
ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮਿਟਿਆ।
ਤੇਰੇ ਸੰਤ ਜਨਾਂ ਦੀ ਪ੍ਰਸਾਦ ਕਿਰਪਾ ਕਰਕੇ ਅਸੀਂ ਸੁਖ ਪਾਇਆ ਪਾਉਣਾ ਕੀਤਾ, ਉਹਨਾਂ ਨੇ ਹੀ ਸਾਡਾ ਸਭ ਸਾਰਾ ਦੁੱਖ ਕਸ਼ਟ ਮੇਟਿਆ ਮੇਟ ਦਿੱਤਾ। ਜਦੋਂ ਮਹਾਂਪੁਰਸ਼ਾਂ ਦੀ ਕਿਰਪਾ ਹੋ ਜਾਂਦੀ ਹੈ,
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਜੇਤੇ ਖੰਡ ਬ੍ਰਹਿਮੰਡ ਉਧਾਰੇ ਤਿੰਨ ਖੇ।
ਜੇਤੇ ਜਿੰਨੇ ਵੀ ਖੰਡ ਅਤੇ ਬ੍ਰਹਿਮੰਡ ਨੇ, ਤੇ ਇਹ ਸਾਰੇ ਖੰਡ ਨੌ ਟੁਕੜੇ ਜਿਹੜੇ, ਇਹਨਾਂ ਨੂੰ ਨੌ ਖੰਡ ਕਹਿੰਦੇ ਨੇ। ਇਸੇ ਤਰ੍ਹਾਂ ਇੱਕੀ ਪੁਰੀਆਂ ਵਾਲਾ ਜਿਹੜਾ ਵੱਡਾ ਭਾਂਡਾ, ਇਹਨੂੰ ਬ੍ਰਹਿਮੰਡ ਕਹਿੰਦੇ ਨੇ। ਇਹ ਇਸ ਪ੍ਰਕਾਰ ਇਹ ਸਾਰੀਆਂ ਪੂਰੀਆਂ ਜਿੰਨੀਆਂ ਵੀ ਹੈ, ਉਹਨਾਂ ਨੂੰ ਦੁਬਾਰੇ ਬੋਲ ਦੋ ਜੀ।
ਜੇਤੇ ਖੰਡ ਬ੍ਰਹਿਮੰਡ ਉਧਾਰੇ ਤਿੰਨ ਖੇ।
ਜਿੰਨੇ ਵੀ ਨੌ ਖੰਡ ਪ੍ਰਿਥਵੀ ਹੈ, ਵੱਡਾ ਭਾਂਡਾ ਬ੍ਰਹਿਮੰਡ ਹੈ, ਇਹ ਸਾਰਿਆਂ ਇੱਕੀ ਪੁਰੀਆਂ ਵਾਲਾ ਬ੍ਰਹਿਮੰਡ, ਤਿੰਨ ਉਹਨਾਂ ਦੇ ਚਰਨਾਂ ਦੀ ਖੇਤ ਧੂੜੀ ਨੇ ਹੀ ਉਧਾਰ ਦਿੱਤੇ ਨੇ। ਜੀਵ ਜਿੰਨੇ ਖੰਡਾਂ ਬ੍ਰਹਿਮੰਡਾਂ ਚ ਰਹਿੰਦੇ ਨੇ, ਸੰਤ ਜਿਨ੍ਹਾਂ ਦੀ ਧੂੜੀ ਜਿਹੜੀ ਹੈ, ਜਨ ਕੇ ਚਰਨ ਤੀਰਥ ਕੋਟ ਗੰਗਾ, ਜਾਂ ਫਿਰ ਤਿੰਨ ਖੇ ਉਹਨਾਂ ਦੇ ਉਧਾਰੇ ਹਨ, ਖੇ ਉਹਨਾਂ ਨੇ ਉਧਾਰ ਦਿੱਤਾ ਸਾਰਿਆਂ ਨੂੰ। ਇਸ ਪ੍ਰਕਾਰ ਦੇ ਦੋ ਅਰਥ ਨੇ ਇਸ ਦੇ।
ਜਿਨ ਮਨ ਬੁੱਠਾ ਆਪ ਪੂਰੇ ਭਗਤ ਸੇ।
ਜਿਨ੍ਹਾਂ ਦੇ ਮਨ ਹਿਰਦੇ ਪਰਮੇਸ਼ਰ ਵਸ ਗਿਆ, ਉਹ ਪੂਰਨ ਗੁਣਾ ਕਰਕੇ, ਬ੍ਰਹਮ ਗਿਆਨ ਕਰਕੇ, ਭਗਤੀ ਕਰਕੇ, ਉਹ ਭਗਤ ਭਗਤੀ ਕਰਨ ਵਾਲੇ ਨੇ, ਉਹ ਪੂਰਨ ਹਨ।
ਜਿਸ ਨੂੰ ਮੰਨੇ ਆਪ ਸੂਈ ਮਾਨੀ ਹੈ।
ਜਿਸ ਨੂੰ ਤੋਂ ਭਾਵ ਹੈ, ਜਿਨ੍ਹਾਂ ਪੁਰਸ਼ਾਂ ਨੂੰ ਪਰਮੇਸ਼ਰ ਆਪ ਆਪਣਾ ਭਗਤ ਮੰਨ ਲੈਂਦਾ ਨਾ, ਵੀ ਮੇਰਾ ਭਗਤ ਹੈ, ਉਹ ਪੁਰਸ਼ ਸਾਰਿਆਂ ਥਾਵਾਂ ਤੇ ਮਾਨੀਆਂ ਮੰਨੇ ਜਾਂਦੇ ਨੇ, ਸਨਮਾਨੇ ਜਾਂਦੇ ਨੇ, ਹਰ ਇੱਕ ਕੋਈ ਉਹਨਾਂ ਦਾ ਸਤਿਕਾਰ ਕਰਦਾ, ਧਰਮ ਰਾਜ ਵੀ ਸਤਿਕਾਰ ਕਰਦਾ। ਨਾਮ ਤੇ ਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚ ਵਹਿ ਕੀਤੋ ਭਵਨ ਪੁਨੀਤ। ਉਹ ਵੀ ਕਹਿੰਦਾ ਮੇਰਾ ਭਵਨ ਪਵਿੱਤਰ ਕਰ ਦਿੱਤਾ।
ਪ੍ਰਗਟ ਪੁਰਖ ਪ੍ਰਵਾਨ ਸਭ ਠਾਈ ਜਾਨੀ ਹੈ।
ਉਹ ਪੁਰਸ਼ ਇਸ ਲੋਕ ਵਿੱਚ ਪ੍ਰਗਟ ਹੋ ਜਾਂਦੇ ਨਾ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਪਰਲੋਕ ਦੇ ਵਿੱਚ ਵੀ ਪ੍ਰਮਾਣਿਕ ਹੋ ਜਾਂਦੇ ਨੇ, 14 ਲੋਕਾਂ ਵਿੱਚ ਸਭ ਸਾਰੀ ਥਾਈ ਜਗ੍ਹਾ ਦੇ ਵਿੱਚ ਜਾਣੇ ਜਾਂਦੇ ਹਨ।
ਦਿਨਸ ਰੈਣ ਆਰਾਧ ਸੰਭਾਲੇ ਸਾਹ ਸਾਹ।
ਦਿਨਸ ਰਹਿਣ, ਮੈਂ ਵੀ ਦਿਨਸ ਰਹਿਣ ਦਿਨ ਰਾਤ ਪਰਮੇਸ਼ਰ ਨੂੰ ਆਰਾਧਨਾ ਕਰਾਂ। ਸਾਹ ਸਾਹ ਤੋਂ ਭਾਵ ਹੈ ਸੰਭਾਲੇ ਸਾਹ ਸਾਹ, ਹਰ ਸਵਾਸ ਦੇ ਨਾਲ, ਹਰ ਸਵਾਸ ਦੇ ਨਿਸਾਸ ਗ੍ਰਾਸ ਦੇ ਨਾਲ, ਸਵਾਸਾਂ ਤੇ ਸਵਾਸਾਂ, ਸਵਾਸਾਂ ਦਰ ਸਵਾਸਾਂ ਨਾਲ ਸੰਭਾਲਣਾ ਕਰਾਂ ਉਸ ਨੂੰ, ਕਿ ਕੋਈ ਸਵਾਸ ਵਿਅਰਥ ਨਾ ਜਾਵੇ।
ਨਾਨਕ ਕੀ ਲੋਚਾ ਪੂਰ ਸੱਚੇ ਪਾਤਸ਼ਾਹ।
ਸਤਿਗੁਰੂ ਜੀ ਕਥਨ ਕਰਦੇ ਸੱਚੇ ਪਾਤਸ਼ਾਹ, ਸਾਡੀ ਜਨਾਂ ਦੀ ਇਹ ਲੋਚ ਇੱਛਾ ਨੂੰ ਪੂਰੀ ਕਰ ਦਿਓ ਮਹਾਰਾਜ, ਇਹ ਸਾਡੇ ਤੇ ਕਿਰਪਾ ਕਰੋ। ਤੇ ਇਹੋ ਸਾਧ ਸੰਜੀਤ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਇੱਥੇ ਹੀ ਸਮਾਪਤੀ ਹੁੰਦੀ ਹੈ, ਕਿਉਂਕਿ ਜੋੜ ਮੇਲੇ ਦੇ ਦਿਨ ਚੜਦੇ ਹੈ। ਸਾਹਿਬਜ਼ਾਦਿਆਂ ਦੀ ਅੱਜ ਪਹਿਲੀ ਪੇਸ਼ੀ ਹੋਈ ਸੀ, ਜੋ ਇਤਿਹਾਸ ਪਿੱਛੇ ਸੁਣਦੇ ਵੀ ਆ ਰਹੇ ਹੋ, ਦੁਪਹਿਰ ਦੇ ਦੀਵਾਨ ਦੇ ਵਿੱਚ ਉਹ ਸਾਰਾ ਵਿਚਾਰ ਜਿਹੜਾ ਕਿਹਾ ਸੁਣਿਆ ਜਾਏਗਾ, ਹੋਰ ਵੀ ਵਿਦਵਾਨਾਂ ਨੇ ਆਉਣਾ। ਇੱਥੇ ਆਪਾਂ ਸਾਧ ਸਿੰਘ ਜੀ, ਕਿਉਂਕਿ ਲੜੀਵਾਰ ਕਥਾ ਦੇ ਵਿੱਚ ਸ਼ਬਦ ਦੇ ਆਨੰਦ ਨੇ ਪ੍ਰਾਪਤ ਕੀਤਾ ਹੈ, ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਇਹ ਜਿਹੜੀਆਂ ਰਾਤਾਂ ਨੇ ਭਾਈ ਬੜੀਆਂ ਕਹਿਰ ਦੀਆਂ ਰਾਤਾਂ ਗੁਜ਼ਰੀਆਂ ਨੇ ਮਾਤਾ ਗੁਜ਼ਰ ਕੌਰ ਤੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਤੇ। ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ, ਇਹਨਾਂ ਦਿਨਾਂ 'ਚ ਗੁਰਸਿੱਖਾਂ ਨੂੰ ਚਾਹੀਏ ਬੈਰਾਗ ਧਾਰ ਕੇ ਸੇਵਾ ਕਰਨੀ ਜਾਂ ਸਿਮਰਨ ਕਰਨਾ, ਗੱਲਾਂ ਹੀ ਦੋ ਨੇ, ਕਥਾ ਸੁਣਨੀ ਜਾਂ ਕਥਾ ਕਰਨੀ, ਕੀਰਤਨ ਕਰਨਾ ਜਾਂ ਸੁਣਨਾ। ਸਾਹਿਬਜ਼ਾਦਿਆਂ ਨੂੰ ਇਹ ਪ੍ਰਵਾਨ ਹੋਏਗੀ ਸੇਵਾ। ਆਓ ਇੱਥੇ ਹੀ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੇ।
ਦਿਨ ਸਰਾਇਣ ਆਰਾਧ ਸੰਭਾਲੇ ਸਾਹਸਾ, ਨਾਨਕ ਕੀ ਲੋਚਾ ਪੂਰ ਸੱਚੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।